और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773
7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 3 7 7 3 6 4 7 2 9 0 ਜਲਦੀ ਜਾਊ ਮਠਿਆਈ ਟੇਸਟ ਜਿਨ੍ਹਾਂ ਦਾ ਕੈਮ ਖਾ ਲੈ ਮਿੱਟੀਏ ਆਈ ਛੱਡ ਕੇ ਸਾਰੇ ਵਹਿਮ
ਸਵੀਟ ਮਹਿਲ ਤੇ ਇਸ ਦੀਵਾਲੀ ਲੱਗ ਰਿਹਾ ਹੈ ਮਠਿਆਈਆਂ ਦਾ ਮੇਲਾ ਥੋੜਾ ਖਾਓ ਜੀ ਪਰ ਖਾਓ ਵਧੀਆ ਸਵੀਟ ਮਹਿਲ ਤੋਂ ਲਓ ਡਰਾਈ ਫਰੂਟ ਦੇਸੀ ਘਿਓ ਦੀਆਂ ਬਣੀਆਂ ਜਲੇਬੀਆਂ ਸਵੀਟ ਮਹਿਲ ਸਪੈਸ਼ਲ ਡੈਕੋਰੇਟਡ ਡੱਬੇ ਪਹੁੰਚੋ 680 ਰੈਕਸਡੇਲ ਬੁਲੇਵਰਡ ਔਰ ਕਾਲ 416-679-9191 ਸੈਲੀਬ੍ਰੇਟ ਦੀਵਾਲੀ ਵਿਦ ਸਵੀਟ ਮਹਿਲ
ਇੱਕ ਅਜਿਹੀ ਜਗ੍ਹਾ ਜਿੱਥੇ ਬਹੁਤ ਕੁਝ ਹੋ ਰਿਹਾ ਹੈ ਇੱਕ ਜਗ੍ਹਾ ਚੌਧਰੀ ਖਾਨਾ ਨੂੰ ਦੱਖਣ ਦੇ ਨਿਰਮਾਣ ਸਮਰਥਨ ਨਾਲ ਜੋੜ ਕੇ ਇਸ ਦੀ ਅਰਥ ਵਿਵਸਥਾ ਨੂੰ ਪੁਨਰ ਨਿਰਮਿਤ ਕਰ ਰਹੀ ਹੈ ਇੱਕ ਜਗ੍ਹਾ ਜਿਸ ਵਿੱਚ ਕੈਨੇਡਾ ਦੇ ਪਹਿਲੇ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਦੇ ਪਲਾਂਟਾਂ ਵਿੱਚ $44 ਅਰਬ ਤੋਂ ਵੱਧ ਦਾ ਨਿਵੇਸ਼ ਹੋਇਆ ਹੈ ਜਿੱਥੇ ਅੱਜ ਦੀ ਤਰੀਕ ਵਿੱਚ ਵਧੇਰੇ ਲੋਕ ਕੰਮ ਕਰ ਰਹੇ ਹਨ ਅਤੇ ਜ਼ਿਆਦਾ ਕਮਾਈ ਕਰ ਰਹੇ ਹਨ ਇਹ ਜਗ੍ਹਾ ਓਨਟਾਰੀਓ ਹੈ ontario.ca/rebuilding our economy ਤੇ ਵਧੇਰੇ ਜਾਣੋ ਓਨਟਾਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ
East, as a member of provincial parliament and parliamentary assistant to the minister of tourism, culture and gaming, I'd like to wish everybody celebrating a happy Diwali and happy Bundi Shor Divas. As we gather to celebrate Diwali and Bundi Shor Divas, the festival of lights, let's take a moment to reflect on the significance of this joyous occasion. Diwali symbolizes the triumph of light over darkness and good over evil. It's a time for family and friends and communities to come together in harmony, sharing love and laughter. May the lights of Diwali illuminate our lives with happiness, health, prosperity. Let's spread kindness and goodwill and embrace the spirit of giving. On behalf of myself, as your member of provincial parliament in Brampton East, I would like to wish you all a very happy Diwali and Bundi Shor Divas filled with peace, joy and prosperity. Thank you.
ਸਮੋਸਾ ਸਵੀਟ ਫੈਕਟਰੀ ਤੇ 26 ਅਕਤੂਬਰ ਤੋਂ 1 ਨਵੰਬਰ ਤੱਕ ਆ ਰਿਹਾ ਹੈ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਇਨਡੋਰ ਦੀਵਾਲੀ ਮਠਿਆਈ ਮੇਲਾ ਇਲੀਟ ਬੈਂਕਟ ਹਾਲ ਵਿੱਚ ਬ੍ਰਹਮੀ ਲੋਕੇਸ਼ਨ ਤੇ ਵੀ ਇਨਸਾਈਡ ਚਲੋ ਫ੍ਰੈਸ਼ ਕੋ ਲੱਗੂਗਾ ਮਿੰਨੀ ਮਠਿਆਈ ਮੇਲਾ ਸਾਰਾ ਡਿਸਪਲੇ ਹਮੇਸ਼ਾ ਦੀ ਤਰ੍ਹਾਂ ਪਰ ਮਠਿਆਈਆਂ ਦੀ ਸ਼ੁੱਧਤਾ ਤੇ ਵੈਰਾਈਟੀ ਬਿਲਕੁਲ ਨਵੀਂ ਤੇ ਤਾਜ਼ਾ ਦੀਵਾਲੀ ਮਠਿਆਈ ਮੇਲਾ ਤੇ ਲੱਕੀ ਡਰਾਅ ਵਿੱਚ ਤੁਸੀਂ ਜਿੱਤ ਸਕਦੇ ਹੋ 2 ਸੈਮਸੰਗ S23 ਸਮਾਰਟਫੋਨਸ 3 ਸਮਾਰਟ ਟੈਬਲੇਟਸ 5 ਮਾਈਕ੍ਰੋਵੇਵਸ 5 ਏਅਰ ਫ੍ਰਾਇਰਸ ਐਂਡ ਮੈਨੀ ਮੋਰ ਵਿਜ਼ਿਟ 1850 ਐਲਵਿਨ ਰੋਡ ਟੋਬੀਕੋ ਔਰ ਕਾਲ ਐਟ 416-213-1165 Samosa Sweet Factory wishing you all a very happy Diwali.
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
ਲਾਈਫ ਵਿਜ਼ਟਰ ਡਿਸੇਬਿਲਟੀ ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Cordage, Hancock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ। 647-384-7300-8436
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਕੀ ਹਾਲ ਚਾਲ ਦੋਸਤੋ ਤੁਹਾਡਾ? ਠੀਕ ਠਾਕ ਹੋ ਸਾਰੇ? ਕੋਈ ਗੱਲ ਨਹੀਂ, ਆਪਣਾ ਅੱਜ ਦਾ ਵਿਸ਼ਾ ਨਾ ਜਿਹੜਾ ਉਹ ਵੀ ਆਪਣੇ ਸਰੀਰ ਤੇ ਮਨ ਬਾਰੇ ਹੀ ਆ। ਪਰ ਬੋਰ ਨਾ ਹੋਇਓ, ਇਹ ਨਾ ਸੋਚਿਓ ਵੀ ਬੋਰ ਹੋਣਾ, ਤੇ ਬੋਰ ਨਹੀਂ ਤੁਸੀਂ ਹੁੰਦੇ। ਤੇ ਪ੍ਰੋਗਰਾਮ ਆ ਜਿਹੜਾ ਉਹ ਹਲਕਾ ਫੁਲਕਾ, ਪਰ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਦੱਸ ਦੇਣਾ ਕਿ ਕੱਲ ਜਿਹੜਾ ਪ੍ਰੋਗਰਾਮ ਕੀਤਾ ਸੀ ਨਾ, ਉਸ ਤੋਂ ਬਾਅਦ ਦੇ ਵਿੱਚ ਮੈਨੂੰ ਤਕਰੀਬਨ 5 ਸੱਜਣਾਂ ਦੀਆਂ ਕਾਲਜ ਆਈਆਂ। ਇੱਕ ਸੱਜਣ ਨੇ ਤਾਂ ਜਿਹੜੀ HST ਰੀਬੇਟ ਦੀ ਗੱਲ ਚੱਲ ਰਹੀ ਆ ਉਹਦੇ ਬਾਰੇ ਬੜੀ ਡਿਟੇਲ ਦੇ ਵਿੱਚ ਡਿਸਕਸ਼ਨ ਕੀਤੀ, ਤੇ 4 ਸੱਜਣਾਂ ਨੇ ਮੈਨੂੰ ਪੁੱਛਿਆ ਵੀ ਇਹ ਗੱਲ ਪੱਕੀ ਆ, ਕਹਿੰਦੇ ਵੀ ਜੇ ਅਸੀਂ ਸ਼ਾਰਟ ਟਰਮ ਰੈਂਟਲਸ ਦਿੰਨੇ ਆ Airbnb ਨੂੰ, ਤੇ ਜਦੋਂ ਅਸੀਂ ਘਰ ਨੂੰ ਵੇਚਾਂਗੇ ਸਾਨੂੰ 13% HST ਚਾਰਜ ਹੋਊਗੀ। ਅਸੀਂ ਕਿਹਾ, ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਨਹੀਂ ਜੀ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਕਲੋਜ਼ਿੰਗ ਵੇਲੇ ਨਹੀਂ ਹੁੰਦੀ, ਪਰ ਜੇ ਰੈਂਡਮਲੀ CRA ਨੇ ਤੁਹਾਡਾ ਕੇਸ ਚੱਕ ਲਿਆ ਤੇ ਮੈਂ ਇਹ ਕੋਰਟ ਕੇਸ ਦਾ ਹਵਾਲਾ ਦਿੱਤਾ ਜਿਹਦੇ ਵਿੱਚ ਉਹਨਾਂ ਨੂੰ 13% ਕਈ ਸਾਲ ਬਾਅਦ ਚਾਰਜ ਕੀਤੀ ਸੀ। ਚਲੋ ਆਪਾਂ ਕੱਲ ਵਾਲੇ ਮਸਲੇ ਨੂੰ ਖਤਮ ਕਰਦੇ। ਫਿਰ ਵੀ ਜੇ ਕਿਸੇ ਸੱਜਣ ਮਿੱਤਰ ਦੋਸਤ ਨੂੰ ਵਧੇਰੇ ਜਾਣਕਾਰੀ ਦੀ ਜ਼ਰੂਰਤ ਆ, ਆਪਣੇ ਲਾਇਰ ਨਾਲ, ਆਪਣੇ ਅਕਾਊਂਟੈਂਟ ਨਾਲ ਤੁਸੀਂ ਗੱਲ ਕਰਿਓ, ਮੇਰੇ ਨਾਲ ਜਾਂ ਰਾਣਾ ਜੀ ਨਾਲ ਵੀ ਗੱਲ ਕਰ ਸਕਦੇ ਹੋ ਤੁਸੀਂ। ਤੇ ਕੱਲ ਦਾ ਵਿਸ਼ਾ ਆਪਾਂ ਸਮਾਪਤ ਕਰਦੇ ਹਾਂ ਜੀ। ਅੱਜ ਦਾ ਜਿਹੜਾ ਵਿਸ਼ਾ ਨਾ ਸਾਡਾ, ਉਹ ਆਪਣੇ ਆਪ ਬਾਰੇ ਆ, ਆਪਣੇ ਸਰੀਰ ਬਾਰੇ ਆ, ਆਪਣੇ ਮਨ ਬਾਰੇ ਆ। ਮੈਨੂੰ ਪਤਾ ਤੁਸੀਂ ਜਦੋਂ 50 ਸਾਲ ਦੇ ਹੋ ਜਾਂਦੇ ਹੋ ਨਾ, ਤੇ ਹਸਪਤਾਲਾਂ ਦੇ ਗੇੜੇ ਜਿਹੜੇ ਵੱਧ ਜਾਂਦੇ ਆ, ਉਹਦੀ ਜਿਹੜੀ ਬੁਨਿਆਦ ਆ, ਉਹਦਾ ਜਿਹੜਾ ਬੇਸਿਸ ਆ, ਉਹ ਅਸਲ ਦੇ ਵਿੱਚ ਜਿਹੜੀ ਉਮਰ ਆਪਾਂ 20 ਸਾਲ ਤੋਂ ਲੈ ਕੇ 50 ਸਾਲ ਤੱਕ, 40-45 ਸਾਲ ਤੱਕ ਭੋਗਦੇ ਆ, ਉਸ ਦਾ ਰਿਜ਼ਲਟ ਆ ਵੀ 50 ਸਾਲ ਦੇ ਬਾਅਦ ਸਾਡੇ ਜਿਹੜੇ ਗੇੜੇ ਹਸਪਤਾਲਾਂ ਦੇ ਵਧਣ ਲੱਗ ਜਾਂਦੇ ਆ। ਜਾਂ ਅਸੀਂ ਕਈ ਵਾਰੀ ਸੁਤੇ ਸਿੱਧ ਕਹਿ ਦਿੰਦੇ ਹਾਂ, ਦੇਖੋ ਜੀ ਅੱਜ ਕੱਲ੍ਹ ਬਿਮਾਰੀਆਂ ਬਹੁਤ ਵੱਧ ਗਈਆਂ ਨੇ, ਉਹਦੇ ਬਹੁਤ ਕਾਰਨ ਨੇ, ਬਹੁਤ ਸਾਰੇ ਕਾਰਨ ਨੇ। ਮੈਂ ਕੋਈ ਨਾ ਤਾਂ ਡਾਕਟਰ ਹਾਂ, ਨਾ ਮੈਂ ਕੋਈ ਹੈਲਥ ਸਪੈਸ਼ਲਿਸਟ ਹਾਂ, ਮੇਰੀ ਗੱਲ ਨੂੰ ਨਾ ਤੁਸੀਂ ਇਧਰਲੇ ਕੰਨ ਚੋਂ ਸੁਣ ਕੇ ਤੇ ਉਧਰਲੇ ਕੰਨ ਚੋਂ ਕੱਢ ਦਿਓ। ਇਹ ਪ੍ਰੋਫੈਸ਼ਨਲ ਐਡਵਾਈਸ ਨਹੀਂ ਹੈ, ਪਰ ਜ਼ਿੰਦਗੀ ਦਾ ਤਜਰਬਾ, ਜਿਹੜਾ ਮਾਹਰ ਸੱਜਣਾਂ ਨੇ ਕੁਝ ਲਿਖਿਆ ਹੋਇਆ, ਥੋੜਾ ਬਹੁਤ ਪੜ੍ਹਦੇ ਲਿਖਦੇ ਰਹਿੰਦੇ ਆ, ਉਹਦੇ ਉਹਨਾਂ ਗੱਲਾਂ ਦੇ ਵਿੱਚੋਂ ਗੱਲਾਂ ਕੱਢ ਕੇ ਮੈਂ ਤੁਹਾਨੂੰ ਸੁਣਾ ਰਿਹਾ। ਤੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਇਹੋ ਜਿਹੀ ਸ਼ਖਸੀਅਤ ਨੂੰ ਪੇਸ਼ ਕਰਨਾ, ਇਹੋ ਜਿਹੇ ਇਨਸਾਨ ਨੂੰ ਪੇਸ਼ ਕਰਨਾ ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਨਾ ਤੁਸੀਂ ਹੈਰਾਨ ਰਹਿ ਜਾਓਗੇ। ਕੰਮ ਉਹਨਾਂ ਨੇ ਬਹੁਤ ਮਹਾਨ ਕੀਤਾ, ਬੰਦੇ ਆਮ ਨੇ, ਕੰਮ ਉਹਨਾਂ ਨੇ ਬਹੁਤ ਖਾਸ ਕੀਤਾ, ਤੇ ਮੇਰਾ ਖਿਆਲ ਸਾਡੇ ਪੰਜਾਬੀਆਂ ਚੋਂ, ਸਾਡੇ ਸਰਦਾਰਾਂ ਚੋਂ ਉਹ ਇਸ ਪਾਸੇ ਇਕੱਲੇ ਹੀ ਨੇ, ਅੱਜ ਤੱਕ ਪਹਿਲਿਆਂ ਚ ਨੇ। ਬਸ ਉਹ ਸਟੂਡੀਓ ਪਹੁੰਚਣ ਵਾਲੇ ਨੇ। ਉਨੀ ਦੇਰ ਤੱਕ ਆਪਾਂ ਆਪਣੇ ਆਪ ਬਾਰੇ, ਆਪਣੇ ਮਨ ਬਾਰੇ, ਆਪਣੇ ਸਰੀਰ ਬਾਰੇ ਗੱਲਾਂ ਕਰਾਂਗੇ। ਇਹ ਇਹਨੂੰ ਤੰਦਰੁਸਤ ਰੱਖਣਾ ਹੈ ਤਾਂ ਤੁਸੀਂ ਜਾਣਦੇ ਬਹੁਤ ਜ਼ਰੂਰੀ ਹੈ, ਪਰ ਕਈ ਵਾਰੀ ਅਸੀਂ ਜਾਣਦੇ ਹੋਏ ਵੀ ਅਵੇਸਲੇ ਰਹਿੰਦੇ ਹਾਂ। ਬਾਬਾ ਬੁੱਲੇ ਸ਼ਾਹ ਨੇ ਕਿਹਾ ਜੀ, ਪੜ੍ਹ ਪੜ੍ਹ ਆਲਮ ਫਾਜ਼ਲ ਹੋਇਆ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਇਹ ਤਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ, ਤੇ ਗੁਰੂ ਸਾਹਿਬ ਨੇ ਆਪਾਂ ਨੂੰ ਜ਼ਿੰਦਗੀ ਬਾਰੇ, ਆਲੇ ਦੁਆਲੇ ਬਾਰੇ ਬਹੁਤ ਕੁਛ ਕਿਹਾ, ਪਰ ਇੱਕ ਗੱਲ ਉਹਨਾਂ ਨੇ ਸਾਨੂੰ ਕਹੀ ਆ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਾਹੁੜ ਜਨਮ ਨਾ ਆਵਾ। ਇਹ ਜਨਮ ਸਾਨੂੰ ਬਾਰ ਬਾਰ ਨਹੀਂ ਮਿਲਣਾ। ਤੇ ਮਨ ਆ ਜਿਹੜਾ ਸਾਡਾ ਮੰਦਰ ਆ, ਤੇ ਜਿਹੜਾ ਸਾਡਾ ਸਰੀਰ ਆ ਨਾ, ਇਹ ਕਲੰਦਰ ਦਾ ਮਤਲਬ ਤੁਸੀਂ ਸਮਝਦੇ ਹੋ ਜਿਵੇਂ ਸਾਧੂ ਕਿਸਮ ਦਾ, ਹਨਾ। ਮਤਲਬ ਜੀ, ਜੇ ਇਹ ਕਹਿ ਲਈਏ ਵੀ ਦੁਨੀਆਂ ਜਿਹੜੀ ਉਹ ਸਾਨੂੰ ਸਾਡੇ ਮਨ ਤੇ ਸਰੀਰ ਦੇ ਵਿੱਚ ਨਾ ਸਮੋਈ ਆ, ਜੋ ਕੁਝ ਸਾਡੇ ਆਲੇ ਦੁਆਲੇ ਆ ਉਹ ਸਾਡੇ ਅੰਦਰ ਪਿਆ, ਤੇ ਇਹਨੂੰ ਠੀਕ ਰੱਖਣਾ। ਠੀਕ ਹੈ, ਤੁਸੀਂ ਅਲੱਗ ਅਲੱਗ ਵਿਚਾਰਧਾਰਾਵਾਂ ਨਾਲ, ਅੱਡ ਧਰਮਾਂ ਦੇ ਨਾਲ ਸੰਬੰਧਿਤ ਤੋਂ ਬਹੁਤ ਸਾਰੇ ਵਿਗਿਆਨਕ ਸੋਚਣੀ ਨੂੰ ਪ੍ਰਣਾਏ ਹੋਏ ਨੇ, ਪਰ ਸਭ ਤੋਂ ਵੱਡਾ ਗੁਰਦੁਆਰਾ, ਸਭ ਤੋਂ ਵੱਡਾ ਮੰਦਰ ਇਹ ਸਰੀਰ ਹੀ ਹੈ ਜੀ। ਇਹਨੂੰ ਸਾਫ਼ ਸੁਥਰਾ ਰੱਖ ਲਈਏ, ਇਹਨੂੰ ਠੀਕ ਰੱਖ ਲਈਏ, ਤੇ ਠੀਕ ਰੱਖਦੇ ਰੱਖਦੇ ਵਧੀਆ ਜੀਵਨ ਜਾਚ ਜਿਉਂਦੇ ਜਿਉਂਦੇ ਤੰਦਰੁਸਤ ਤੇ ਲੰਮੀ ਉਮਰ ਭੋਗ ਲਈਏ, ਦੁਨੀਆਂ ਦਾ ਆਨੰਦ ਲੈ ਲਈਏ। ਇਹ ਵੱਡੀ ਗੱਲ ਆ, ਕਿਸੇ ਦਾ ਮਨ ਨਾ ਦਿਖਾਈਏ, ਕਿਸੇ ਨੂੰ ਦੁਖੀ ਨਾ ਕਰੀਏ। ਅੱਛਾ, ਇਹ ਗੱਲਾਂ ਤਾਂ ਇੰਨੀਆਂ ਕਹਿਤੀਆਂ, ਮੈਨੂੰ ਹੁਣ ਨਾ ਕਿਤੇ ਕਿਤੇ ਫੇਸਬੁੱਕ ਯਾਦ ਆ ਜਾਂਦੀ ਹੈ। ਲੋਕ ਫੋਟੋਆਂ ਪਾਉਂਦੇ ਨੇ ਫੇਸਬੁੱਕ ਤੇ, ਅਸੀਂ ਜੀ ਵਕੇਸ਼ਨ ਤੇ ਗਏ ਹੋਏ ਹਾਂ, ਅਸੀਂ ਨੀਦਰਲੈਂਡ ਗਏ ਹਾਂ, ਅਸੀਂ ਨਾਰਵੇ ਗਏ ਹਾਂ, ਅਸੀਂ ਇੱਧਰ ਫਲੋਰੀਡਾ ਗਏ ਹੋਏ ਹਾਂ, ਹੈਂਜੀ ਅਸੀਂ ਅਲਾਸਕਾ ਗਏ ਹਾਂ। ਮੈਂ ਕਈ ਵਾਰੀ ਹੱਸਦਾ ਹੁੰਦਾ ਮਨ 'ਚ ਵੀ, ਇਹਨਾਂ ਸੱਜਣਾਂ ਨੂੰ ਪੁੱਛਾਂ ਵੀ ਬਹੁਤ ਚੰਗੀ ਗੱਲ ਆ, ਪਰ ਕੀ ਤੁਸੀਂ ਆਪਣੇ ਸਰੀਰ ਦੀ ਕਦੇ ਸੈਰ ਕੀਤੀ ਹੈ? ਕੀ ਤੁਸੀਂ ਜਦੋਂ ਸਵੇਰੇ ਉੱਠਦੇ ਹੋ ਸਿੱਧੇ ਖੜ ਕੇ ਆਪਣੇ ਪੈਰਾਂ ਦੇ ਗੁੱਠਿਆਂ ਨੂੰ ਝਾਕਿਆ ਵੀ ਕਿਵੇਂ ਨੇ, ਠੀਕ ਨੇ? ਫਿਰ ਤੁਸੀਂ ਗਿੱਟਿਆਂ ਤੱਕ ਪਹੁੰਚੇ ਹੋ ਵੀ ਮੇਰੇ ਗਿੱਟੇ ਠੀਕ ਨੇ, ਗਿੱਠਿਆਂ 'ਚ ਕੋਈ ਦਰਦ ਦੁਰਦ ਤਾਂ ਨਹੀਂ ਹੁੰਦਾ? ਪਿੰਜਰਿਆਂ ਤੋਂ ਉੱਤੇ ਹੋ ਕੇ ਸਿੱਧੇ ਖੜ ਕੇ ਗੋਡੇ ਦੇਖੇ ਨੇ ਵੀ ਇਹ ਜਿਹੜੇ ਸਾਨੂੰ ਗਿੱਟੇ ਗੋਡੇ ਸਾਡੇ ਪੈਰ ਚੱਕੀ ਫਿਰਦੇ ਨੇ ਸਵੇਰੇ ਉਹ, ਪਹਿਲਾਂ ਇਹਨਾਂ ਦਾ ਧੰਨਵਾਦ ਕਰੀਏ। ਆਪਣੇ ਪੈਰਾਂ ਨੂੰ ਹੱਥ ਲਾਈਏ ਵੀ ਸਾਡਾ ਸਰੀਰ ਠੀਕ ਹੈ ਜਿਹੜਾ ਸਾਨੂੰ ਚੱਕੀ ਫਿਰਦਾ ਇਹ ਪੈਰ ਤੇ ਗੋਡੇ। ਮੈਨੂੰ ਲੱਗਦਾ ਬਈ 30-40% ਸੱਜਣ ਕਹਿਣਗੇ ਭਾਜੀ ਗੋਡੇ ਤਾਂ ਸਾਨੂੰ ਦਿਸਦੇ ਹੀ ਨਹੀਂ, ਢੇਡਾ ਜਿਹੜਾ ਡਿੱਕਾ ਬਣ ਜਾਂਦਾ, ਬਸ ਇੱਥੋਂ ਹੀ ਸਾਡੇ ਹਸਪਤਾਲ ਗੇੜੇ ਕੱਢਣ ਦਾ ਜਿਹੜਾ ਸਫ਼ਰ ਆ ਉਹ ਸ਼ੁਰੂ ਹੋ ਜਾਂਦਾ। ਸਿਆਣੇ ਸੱਜਣ ਕਹਿੰਦੇ ਨੇ ਵੀ ਜੇ ਸਿੱਧੇ ਖੜੇ ਹੋ ਗਏ ਨਾ, ਤੁਸੀਂ ਗਰਦਨ ਨੂੰ ਝੁਕਾਉਣਾ ਨਹੀਂ, ਜੇ ਤੁਸੀਂ ਆਪਣੇ ਪੈਰ ਦੇਖ ਸਕਦੇ ਹੋ ਨਾ ਸਿੱਧੇ ਖੜ ਕੇ, ਤੇ ਤੁਸੀਂ 50% ਤੋਂ ਉੱਤੇ ਤੁਸੀਂ ਤੰਦਰੁਸਤ ਵੈਸੇ ਹੀ ਹੋ। ਜੇ ਤੁਸੀਂ ਗੋਡੇ ਦੇਖ ਸਕਦੇ ਹੋ ਨਾ, ਤੇ ਫੇਰ ਤੁਸੀਂ 70-75% ਤੰਦਰੁਸਤ ਹੋ। ਤੇ ਜੇ ਤੁਸੀਂ ਗੋਡਿਆਂ ਤੋਂ ਉੱਤੇ ਲੱਕ ਤੋਂ ਥੱਲੇ ਆਪਣੇ ਪੱਟ ਦੇਖ ਸਕਦੇ ਹੋ ਨਾ ਸਿੱਧੇ ਖੜ ਕੇ, ਤੇ ਫੇਰ ਤੁਸੀਂ 100% ਤੰਦਰੁਸਤ ਹੋ, ਹੈ ਨਾ। ਤੇ ਆਪਾਂ ਆਪਣੇ ਸਰੀਰ ਦੀ ਸੈਰ ਕਰਕੇ ਦੇਖੀਏ, ਉਸ ਤੋਂ ਉੱਤੇ ਫਿਰ ਢਿੱਡ ਵੱਲ ਹੋਈਏ, ਫਿਰ ਛਾਤੀ ਵੱਲ ਹੋਈਏ, ਕਿੰਨੇ ਕੁ ਪ੍ਰੇਮ ਦੇ ਨਾਲ ਆਪਾਂ ਆਪਣੇ ਸਰੀਰ ਨੂੰ ਪਿਆਰ ਕਰਦੇ ਹਾਂ। ਕਿੰਨੇ ਵਾਰੀ ਅਸੀਂ ਜਿਹੜੀਆਂ ਆਪਣੇ ਹੱਥਾਂ ਦੀਆਂ ਉਂਗਲਾਂ ਨੇ ਇਹਨਾਂ ਨੂੰ ਜਦੋਂ ਆਪਾਂ ਸ਼ਾਵਰ ਲੈਂਦੇ ਹਾਂ ਪੈਰਾਂ ਦੀਆਂ ਉਂਗਲੀਆਂ ਨਾਲ ਮਿਲਾ ਕੇ ਦੇਖਿਆ, ਮੈਨੂੰ ਪਤਾ ਹੱਥ ਦੇ ਨਾਲ ਤੁਸੀਂ ਹੱਥ ਨੂੰ ਜ਼ਰੂਰ ਮਿਲਾਉਂਦੇ ਹੋ, ਪਰ ਕਦੇ ਵੇਖਿਆ ਹੱਥ ਦੀਆਂ ਉਂਗਲਾਂ ਨਾਲ ਪੈਰਾਂ ਦੀਆਂ ਉਂਗਲੀਆਂ ਮਿਲਾ ਕੇ ਦੇਖੀਆਂ ਨੇ? ਕਦੇ ਤੁਸੀਂ 40-45 ਸਾਲ ਦੀ ਉਮਰ ਦੇ ਵਿੱਚ ਭੱਜ ਕੇ ਦੇਖਿਆ? ਥੋੜਾ ਜਿਹਾ ਤੇਜ਼ ਤੁਰ ਕਹੋ ਕਿ ਉਹ ਨਹੀਂ ਨਹੀਂ ਭਾਜੀ ਸਾਹ ਚੜ੍ਹਦਾ ਆਪਣਾ ਤਾਂ। ਇਹ ਕਿਉਂ ਚੜ੍ਹਨ ਲੱਗਿਆ? ਕਿਉਂਕਿ 20 ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਆਪਾਂ ਸਰੀਰ ਨੂੰ ਤਕਲੀਫ਼ ਹੀ ਕੋਈ ਨਹੀਂ ਦਿੱਤੀ, ਸੋਫੇ ਤੇ ਬੈਠੇ ਰਹੇ, ਕੁਰਸੀ ਤੇ ਬੈਠੇ ਰਹੇ, ਤੇ ਮੂੰਹ ਰਾਹੀਂ ਜਿਹੜਾ ਕੁਛ ਮਿਲਦਾ ਸੀ ਉਹ ਚੱਲ ਵੀ ਅੰਦਰ ਕੀ ਉਹਨੂੰ ਪਰਖ ਕੇ ਵੇਖਿਆ ਵੀ ਜਿਹੜੀ ਚੀਜ਼ ਸਾਡੇ ਅੰਦਰ ਜਾ ਰਹੀ ਹੈ ਨੇ ਸਾਡੇ ਸਰੀਰ ਦੇ ਵਿੱਚ ਕੀ ਤਬਦੀਲੀਆਂ ਲਿਆਉਣੀਆਂ ਨੇ? ਕਿ ਅਸੀਂ ਜਿਹੜਾ ਕੁਛ ਖਾਧਾ ਉਹਨੂੰ ਪ੍ਰੋਪਰਲੀ ਚੱਬ ਕੇ ਚਿੱਥ ਕੇ ਖਾਂਦੇ ਰਹੇ ਹਾਂ, ਜਿਹੜੇ ਮੂੰਹ ਦੇ ਵਿੱਚ ਆਪਣੇ ਕੁਦਰਤ ਨੇ ਰਸ ਦਿੱਤੇ ਹੋਏ ਨੇ, ਕਾਰਬੋਹਾਈਡਰੇਟਸ ਦੀ ਡਾਈਜੈਸ਼ਨ ਆ ਜਿਹੜੀ ਸਾਇੰਟਿਸਟ ਕਹਿੰਦੇ ਨੇ ਮੂੰਹ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਫਟਾਫਟ ਕਾਹਲ ਦੇ ਵਿੱਚ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਬਈ ਰੋਟੀ ਵੀ ਖਾਣ ਦਾ ਟਾਈਮ ਨਹੀਂ, ਖੜ ਕੇ ਰੋਟੀ ਖਾਂਦੇ ਹਾਂ। ਜ਼ਿੰਦਗੀ ਨੂੰ ਆਪਾਂ ਇੰਨਾ ਤੇਜ਼ ਕਰਤਾ, ਠੀਕ ਆ ਸਿਸਟਮ ਦੇ ਵਿੱਚ ਤੇਜ਼ੀ ਆ, ਜ਼ਿੰਦਗੀ ਨੂੰ ਇੰਨਾ ਤੇਜ਼ ਕਰਤਾ ਬਈ ਜਿਹਦੀ ਖਾਤਰ ਆਪਾਂ ਕਮਾਉਂਦੇ ਹਾਂ ਖਾਣ ਪੀਣ ਦੀ ਖਾਤਰ, ਉਹਦਾ ਆਨੰਦ ਵੀ ਨਹੀਂ ਲੈ ਸਕਦੇ। ਤੇ ਜੇ ਮਨ ਦੀ ਗੱਲ ਕਰੀਏ, ਆ ਦਿਮਾਗ ਆ ਜਿਹੜਾ ਸਿਰ ਆ ਜਿਹੜਾ ਮੋਢਿਆਂ ਤੋਂ ਉੱਤੇ ਸਿਰ ਦੇ ਵਿੱਚ ਜਿਹੜਾ ਖੋਪੜੇ ਦੇ ਵਿੱਚ ਜਿਹਨੂੰ ਮਨ ਕਹਿੰਦੇ ਆ, ਜੇ ਮਨ ਨਹੀਂ ਦਿਮਾਗ ਆ ਜਿਹੜਾ, ਦਿਮਾਗ ਦੀ ਜਿਹੜੀ ਆਊਟਪੁੱਟ ਆ ਉਹ ਮਨ ਆ, ਉਹਦੇ ਅੰਦਰ ਝਾਤੀ ਮਾਰ ਕੇ ਵੇਖਿਆ ਵੀ ਉਹਦੇ ਵਿੱਚ ਕੀ ਚੱਲ ਰਿਹਾ। ਕੰਪਿਊਟਰ ਜ਼ਰੂਰ ਵੇਖ ਲੈਂਦਾ ਵੀ ਜਿਹੜੀ ਚੀਜ਼ ਨਹੀਂ ਚਾਹੀਦੀ ਮਾਰੋ ਡਿਲੀਟ ਜੀ, ਚੱਲ ਹੈ ਨਾ ਆਹ ਡਿਲੀਟ ਮਾਰਤੀ। ਮਨ ਦੇ ਵਿੱਚ ਜਿਹੜਾ ਕੁਛ ਆਉਂਦਾ ਉਹ ਡਿਲੀਟ ਮਾਰਿਆ, ਜਿਹੜੇ ਮਾੜੇ ਵਿਚਾਰ ਆਏ ਨੇ ਉਹਨਾਂ ਨੂੰ ਡਿਲੀਟ ਮਾਰਿਆ ਕਿੱਥੇ? ਨਵਾਂ ਸਿੱਖਣ ਦੀ ਕਦੇ ਕੋਸ਼ਿਸ਼ ਕੀਤੀ ਆ? ਅੱਛਾ, ਜਿਹੜਾ ਬੰਦਾ ਜਿਹੜੀਆਂ ਮੈਂ ਗੱਲਾਂ ਕੀਤੀਆਂ ਇਹਦੇ ਚ ਅੱਧੀਆਂ ਵੀ ਕੋਸ਼ਿਸ਼ਾਂ ਕਰਦਾ, ਮੈਨੂੰ ਲੱਗਦਾ ਉਹਦਾ ਸਰੀਰ ਤੇ ਮਨ ਤੰਦਰੁਸਤ ਰਹਿੰਦਾ। ਤੇ ਜਦੋਂ ਸਰੀਰ ਤੇ ਮਨ ਤੰਦਰੁਸਤ ਆ, ਉਹ ਕੁਦਰਤ ਦੇ ਨਾਲ ਇੱਕ ਮਿਕ ਆ, ਇੱਕ ਕੁਦਰਤ ਦਾ ਨੇਚਰ ਦਾ ਇੱਕ ਰਿਦਮ ਆ। ਫਿਲਾਸਫਰ ਕਹਿੰਦੇ ਨੇ, ਵਿਗਿਆਨੀ ਕਹਿੰਦੇ ਨੇ, ਬਹੁਤੇ ਧਾਰਮਿਕ ਜਿਹੜੇ ਆਗੂ ਨੇ ਉਹ ਵੀ ਕਹਿੰਦੇ ਨੇ, ਜਦੋਂ ਬੰਦੇ ਦਾ ਮਨ ਕੁਦਰਤੀ ਰਿਦਮ ਦੇ ਨਾਲ ਇੱਕਮਿਕ ਹੋ ਜਾਂਦਾ ਨਾ, ਉਹਦੇ ਚ ਸਹਿਜਤਾ ਆ ਜਾਂਦੀ ਆ, ਉਹਦਾ ਸਰੀਰ ਵੀ ਠੀਕ ਰਹਿੰਦਾ, ਉਹਦਾ ਮਨ ਵੀ ਠੀਕ ਰਹਿੰਦਾ। ਜੇ ਮਨ ਦੇ ਵਿੱਚ ਮਾੜੇ ਵਿਚਾਰ ਨੇ, ਮਨ ਰੋਗੀ ਆ, ਤਾਂ ਮਨ ਰੋਗੀ ਨੇ ਸਰੀਰ ਨੂੰ ਵੀ ਰੋਗੀ ਕਰ ਦੇਣਾ। ਤੇ ਜੇ ਸਰੀਰ ਰੋਗੀ ਆ, ਉਹਦੇ ਨਾਲ ਜੂਝਦਾ ਜੂਝਦਾ ਮਨ ਆ ਜਿਹੜਾ, ਉਹਨੇ ਵੀ ਰੋਗੀ ਹੋ ਜਾਣਾ। ਤੇ ਜੇ ਬੰਦਾ ਤੰਦਰੁਸਤ ਹੋ ਜਾਏ ਕੀ ਕੁਛ ਕਰ ਸਕਦਾ? ਇਹ ਜਿਹੜੇ ਸੱਜਣ ਆਉਣ ਲੱਗੇ ਨੇ ਨਾ ਮੇਰੇ ਕੋਲੇ, ਇਹ 64-65 ਸਾਲ ਦੇ ਨੇ ਜੀ, ਇਹਨਾਂ ਨੇ ਕੀ ਇਹੋ ਜਿਹਾ ਕੁਛ ਵੱਖਰਾ ਕੀਤਾ ਵੀ ਸਰੀਰ ਨੂੰ ਠੀਕ ਰੱਖਿਆ? ਇਹ ਨਾ ਇਹ ਗ੍ਰੈਵਿਟੀ ਦੀ ਤਰ੍ਹਾਂ ਦੋਸਤੋ, ਜੇ ਤੁਹਾਡਾ ਸਰੀਰ ਠੀਕ ਆ ਨਾ, ਠੀਕ ਆਪਣੇ ਆਪ ਨਹੀਂ ਰਹਿਣਾ, ਜੇ ਤੁਸੀਂ ਸਰੀਰ ਨੂੰ ਠੀਕ ਰੱਖਿਆ ਹੋਇਆ, ਇਹਨੇ ਮਨ ਨੂੰ ਨਾ ਕਾਬੂ ਦੇ ਵਿੱਚ ਰੱਖਣਾ, ਜਿਵੇਂ ਧਰਤੀ ਆ, ਗ੍ਰੈਵਿਟੀ ਆ, ਚੀਜ਼ਾਂ ਆਪਣੇ ਵੱਲ ਖਿੱਚਦੀਆਂ, ਤਾਂ ਸਰੀਰ ਨੇ ਮਨ ਨੂੰ ਸਾਡੀਆਂ ਸੋਚਾਂ ਨੂੰ ਬੰਨ ਕੇ ਰੱਖ ਦੇਣਾ ਗ੍ਰੈਵਿਟੀ ਦੀ ਤਰ੍ਹਾਂ। ਅੱਛਾ, ਜੇ ਤੁਹਾਡਾ ਮਨ ਠੀਕ ਆ, ਉਹਨੇ ਸਰੀਰ ਨੂੰ ਵੀ ਤੰਦਰੁਸਤ ਰੱਖਣਾ। ਇਹ ਦੋਨੇ ਨਾ, ਦੋਨਾਂ ਦੇ ਵਿੱਚ ਜਿਹੜਾ ਰਿਲੇਸ਼ਨਸ਼ਿਪ ਆ, ਇਹ ਇਸ ਤਰ੍ਹਾਂ ਦਾ, ਇੱਕ ਦੂਜੇ ਦੇ ਨਾਲ ਮਿਲ ਕੇ ਚੱਲਦੇ ਨੇ। ਜਦੋਂ ਇਹ ਰਿਦਮ ਟੁੱਟ ਜਾਂਦਾ, ਤੇ ਤੀਸਰਾ ਰਿਦਮ ਆ ਨੇਚਰ ਦੇ ਨਾਲ, ਕੁਦਰਤ ਦੇ ਨਾਲ, ਜਦੋਂ ਇਹ ਤਿੰਨਾਂ ਦਾ ਰਿਦਮ ਟੁੱਟ ਜਾਂਦਾ, ਉਦੋਂ ਬੰਦਾ ਰੋਗੀ ਹੋ ਜਾਂਦਾ। ਦਵਾਈਆਂ ਬਹੁਤ ਨੇ ਅਲੱਗ ਅਲੱਗ ਬਿਮਾਰੀਆਂ ਨੂੰ ਠੀਕ ਕਰਨ ਦੀਆਂ, ਦਵਾਈਆਂ ਦੇ ਸਾਈਡ ਇਫੈਕਟ ਵੀ ਹੈਗੇ ਨੇ, ਡਾਕਟਰ ਤੁਹਾਨੂੰ ਦੱਸਦੇ ਨੇ। ਕਈ ਵਾਰੀ ਤੁਸੀਂ ਬਿਮਾਰੀ ਦੀ ਦਵਾਈ ਲੈ ਲੈਂਦੇ ਹੋ, ਡਾਕਟਰ ਦੱਸਦੇ ਨੇ, ਦਵਾਈ ਦਾ ਜਿਹੜਾ ਦਵਾਈ ਦਾ ਅਸਰ ਆ ਉਹ 25-30-40% ਤੱਕ ਹੁੰਦਾ। 40% ਫਿਰ ਵੀ ਤੁਹਾਡਾ ਲਾਈਫ ਸਟਾਈਲ ਆ, 20-25% ਜਿਹੜਾ ਡਾਕਟਰ ਦਾ ਰਵੱਈਆ ਤੁਹਾਡੇ ਪ੍ਰਤੀ, 20-25% ਡਾਕਟਰ ਦਾ ਰੋਲ ਹੈਗਾ। ਬਹੁਤ ਕਹਿੰਦੇ ਨੇ ਵੱਧਦਾ, ਠੀਕ ਹੈ ਜੀ, ਵੱਧ ਹੋ ਸਕਦਾ, 60% ਵੀ ਹੋ ਸਕਦਾ, 60% ਤੱਕ ਵੀ ਜਾ ਸਕਦਾ। ਕਈ ਬਿਮਾਰੀਆਂ, ਹੁਣ ਜੇ ਕਿਸੇ ਨੂੰ ਮਲੇਰੀਆ ਹੋ ਗਿਆ, ਭਾਈ ਡਾਕਟਰ ਨੇ ਚੈੱਕ ਕਰਕੇ ਦੱਸਦਾ ਤੈਨੂੰ ਮਲੇਰੀਆ, ਡਾਕਟਰ ਨੇ ਕਨੀਨ ਦਾ 10 ਗੋਲੀਆਂ ਦਾ ਕੋਰਸ ਦਿੱਤਾ, ਡਾਕਟਰ ਦਾ ਰੋਲ 50-60% ਆ, ਜੇ ਤੁਸੀਂ ਕਨੀਨ ਖਾਓ ਹੀ ਨਾ, ਤੁਹਾਡਾ 40% ਰਹਿ ਗਿਆ ਨਾ। ਪਰ ਜੇ ਕੋਈ ਇਹੋ ਜਿਹਾ ਰੋਗ ਲੱਗਿਆ ਹੋਇਆ, ਤੁਹਾਨੂੰ ਕੋਈ ਬਲੱਡ ਪ੍ਰੈਸ਼ਰ ਆ, ਤੁਹਾਨੂੰ ਕੋਲੈਸਟ੍ਰੋਲ ਹੋਇਆ, ਜਿਹਨੇ ਅੱਗੇ ਬਿਮਾਰੀਆਂ ਲਾਉਣੀਆਂ ਨੇ, ਡਾਕਟਰ ਨੇ ਤਾਂ ਆਪਦੀ ਰਾਇ ਦੇਤੀ, ਹੁਣ ਤੁਸੀਂ ਸਮੋਸੇ ਵੀ ਆ ਜਾ, ਤੇ ਇਧਰੋਂ ਵੀ ਆ ਜਾ, ਤੇ ਆਹ ਵੀ ਖਾ ਲਾ, ਤੇ ਉਹ ਵੀ ਖਾ ਲਾ, ਹਨਾ। ਤੇ ਚਲੋ, ਇੱਕ ਤਾਂ ਹੁੰਦਾ ਕੋਈ ਤਿਉਹਾਰ ਹੁੰਦਾ, ਉਹਦੇ ਤੇ ਕਿਤੇ ਨਾ ਕਿਤੇ ਖਾ ਲੈਣਾ, ਵੱਖਰੀ ਗੱਲ ਆ, ਤੁਸੀਂ ਕੇਅਰ ਹੀ ਨਹੀਂ ਕਰਦੇ, ਤੇ 40% ਰੋਲ ਤੁਹਾਡਾ ਹੋ ਗਿਆ ਨਾ, ਤੇ ਦਵਾਈ ਵੀ ਕੀ ਕਰੂਗੀ ਫਿਰ? ਜੇ ਹੁਣ ਤੁਸੀਂ ਭਾਈ ਸਰੀਰ ਆ ਜਿਹੜਾ ਆਪਣਾ, ਉਹਨੂੰ ਮਨ ਨੂੰ ਪਹਿਲਾਂ ਨਾ ਰੋਕਿਆ, ਤੇ ਸਰੀਰ ਦੇ ਅੰਦਰ ਸਾਰਾ ਕੁਛ ਗਿਆ, ਤੇ ਉਹਨੇ ਅੱਗੇ ਹੋਰ ਪ੍ਰੋਬਲਮ ਕ੍ਰੀਏਟ ਕਰਨੀਆਂ ਨੇ, ਹੈਨਾ। ਇਸ ਕਰਕੇ ਮਨ ਤੇ ਸਰੀਰ ਨੂੰ ਠੀਕ ਰੱਖਣਾ ਇਹ ਕੁਦਰਤ ਦੀ ਪੂਜਾ ਹੈ, ਕਿ ਕੁਦਰਤ ਸਾਡੇ ਅੰਦਰ ਵਸਦੀ ਹੈ, ਅਸੀਂ ਵੀ ਕੁਦਰਤ ਦਾ ਹਿੱਸਾ, ਅਸੀਂ ਖੁਦ ਹੀ ਕੁਦਰਤ ਆ ਜੀ, ਆਲਾ ਦੁਆਲਾ ਸਾਰਾ ਕੁਦਰਤ ਆ, ਨੇਚਰ ਆ, ਅਸੀਂ ਨੇਚਰ ਦਾ ਹਿੱਸਾ, ਨੇਚਰ ਸਾਡੇ ਰਾਹੀਂ ਧੜਕਦੀ ਆ, ਕੁਦਰਤ ਸਾਡੇ ਰਾਹੀਂ ਧੜਕਦੀ ਆ, ਕੁਦਰਤ ਸਾਨੂੰ ਜਿਉਂਦਾ ਰੱਖਣ ਲਈ ਪੂਰੀ ਕੋਸ਼ਿਸ਼ ਕਰਦੀ ਆ, ਸਾਨੂੰ ਠੀਕ ਠਾਕ ਰੱਖਣ ਲਈ ਵੀ ਕੋਸ਼ਿਸ਼ ਕਰਦੀ ਕੁਦਰਤ। ਮੈਂ ਇੱਕ ਦਿਨ ਗੱਲ ਕੀਤੀ ਸੀ ਵੀ ਹੱਥ ਹੈਗੇ ਸਾਡੇ ਕੋਲੇ, ਹੱਥ ਨਾਲ ਅਸੀਂ ਆਲੇ ਦੁਆਲੇ, ਹੁਣ ਤਾਂ ਚਲੋ ਐਡਵਾਂਸ ਸੁਸਾਇਟੀ, ਕੋਈ ਵੇੜਾ ਹੁੰਦਾ ਸੀ, ਸਾਡੇ ਵੱਡੇ ਵਡੇਰੇ ਅੱਜ ਤੋਂ 1000-2000 ਸਾਲ ਪਹਿਲਾਂ ਜੰਗਲਾਂ 'ਚ ਰਹਿੰਦੇ ਸੀ, ਤੇ ਉਹ ਹੱਥਾਂ ਦੇ ਨਾਲ ਕਿਰਤ ਕਰਕੇ, ਉਦੋਂ ਵੀ ਕੋਈ ਫਰੂਟ ਤੋੜ ਕੇ, ਕੋਈ ਦਰਖਤਾਂ ਦੇ ਪੱਤੇ ਤੋੜ ਕੇ, ਕੁਛ ਵੀ ਤੋੜ ਕੇ, ਉਹ ਹੱਥਾਂ ਦੇ ਨਾਲ ਢਿੱਡ ਨੂੰ ਫੀਡ ਕਰਦੇ ਸੀ, ਠੀਕ ਹੈ ਕਿ ਨਹੀਂ? ਹੁਣ ਉਹ ਫੀਡ ਤਾਂ ਕਰਨਾ ਨਾ, ਇਹ ਤਾਂ ਆਪਦੀ ਹਿੰਮਤ ਆ। ਅੱਛਾ, ਜੇ ਆਰਾਮ ਨਾਲ ਬੈਠਿਆ, ਕੁਦਰਤ ਕਹਿੰਦੀ ਸੀ ਉਹਨਾਂ ਨੂੰ ਅਚੇਤ ਤੌਰ ਤੇ ਬਈ ਆਹ ਜਿਹੜੀ ਹਵਾ ਨਾ, ਇਹਦੇ ਚ 1% ਆਕਸੀਜਨ ਆ, ਤੁਹਾਨੂੰ ਨਾਈਟ੍ਰੋਜਨ ਜਿਹੜੀ 78% ਆ ਜਾਂ ਹੋਰ ਚੀਜ਼ਾਂ, ਇਹ ਨਹੀਂ ਚਾਹੀਦੀਆਂ। ਤੇ ਕੁਦਰਤ ਧੱਕੇ ਨਾਲ ਨੱਕ ਦੇ ਵਿੱਚ ਨਾ ਆਕਸੀਜਨ ਧੱਕ ਦਿੰਦੀ ਸੀ ਵੀ ਬੰਦਾ ਜਿਉਂਦਾ ਰਹਿ ਤੂੰ, ਹੈ ਨਾ। ਅਸੀਂ ਭਾਵੇਂ ਕੇਅਰ ਕਰੀਏ ਜਾਂ ਨਾ ਕਰੀਏ, ਕੁਦਰਤ ਸਾਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦੀ ਹੈ, ਕੁਦਰਤ ਸਾਨੂੰ ਸੰਕੇਤ ਦਿੰਦੀ ਹੈ, ਸਾਡਾ ਸਰੀਰ ਸਾਨੂੰ ਸੰਕੇਤ ਦਿੰਦਾ, ਸਾਡਾ ਮਨ ਸਾਨੂੰ ਸੰਕੇਤ ਦਿੰਦਾ ਵੀ ਬੰਦਿਆ ਸਮਝ ਜਾ ਤੈਨੂੰ ਆਹ ਬਿਮਾਰੀ ਲੱਗਣ ਜਾ ਰਹੀ ਹੈ, ਆਪਣੇ ਆਪ ਨੂੰ ਕੰਟਰੋਲ ਕਰ ਲਾ। ਅਸੀਂ ਉਹ ਨਜ਼ਰਅੰਦਾਜ਼ ਕਰਦੇ ਹਾਂ, ਨਜ਼ਰਅੰਦਾਜ਼ ਕਰਨ ਦਾ ਸਿੱਟਾ ਬਈ ਅਸੀਂ ਬਿਮਾਰੀ ਵੱਲ ਵੱਧਦੇ ਹਾਂ। ਤੇ ਲਗਾਤਾਰ ਜਦੋਂ ਅਸੀਂ 20-25 ਸਾਲ ਨਜ਼ਰਅੰਦਾਜ਼ ਕਰ, ਮੈਂ ਤਾਂ 20 ਸਾਲ ਤਾਂ ਗਿਣੇ ਨੇ ਕਿਉਂਕਿ ਉਸ ਤੋਂ ਪਹਿਲਾਂ ਸਾਡਾ ਸਰੀਰ ਹੁੰਦਾ ਹੀ ਇੰਨਾ ਤਕੜਾ, ਬੱਚੇ ਕੁਛ ਮਰਜ਼ੀ ਖਾਈ ਪੀ ਜਾਣ, ਭੱਜਣ ਦੌੜਨ, ਉਹ ਹਰਕਤ ਕਰਦੇ ਨੇ, ਲਗਾਤਾਰ ਉਹ ਕਿਰਿਆਸ਼ੀਲ ਰਹਿੰਦੇ ਨੇ, ਭੱਜਦੇ ਦੌੜਦੇ ਰਹਿੰਦੇ ਨੇ, ਇਸ ਕਰਕੇ ਮਤਲਬ ਉਹਨਾਂ ਦਾ ਲਾਈਫ ਸਟਾਈਲ ਬੈਠਣ ਵਾਲਾ ਬਣਿਆ ਨਹੀਂ ਹੁੰਦਾ। 20-22 ਸਾਲ ਤੋਂ ਬਾਅਦ ਅਸੀਂ ਕਿਸੇ ਕਿੱਤੇ ਚ ਪੈ ਜਾਂਦੇ ਹਾਂ, ਸਾਡਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਬਣ ਜਾਂਦਾ, ਬੰਦੇਜ ਹੋ ਜਾਂਦਾ, ਇੰਨੇ ਘੰਟੇ ਕੰਮ ਕਰਨਾ, ਸਰੀਰ ਵੱਲ ਧਿਆਨ ਘੱਟ ਜਾਂਦਾ, ਮਨ ਵੱਲ ਤਾਂ ਧਿਆਨ ਹੀ ਨਹੀਂ ਰਹਿੰਦਾ, ਕੋਈ ਚੰਗੀ ਚੀਜ਼ ਪੜ੍ਹਨੀ, ਕਿਤਾਬਾਂ ਨਾਲੋਂ ਸਾਡਾ ਰਿਸ਼ਤਾ ਟੁੱਟ ਜਾਂਦਾ, ਕਿਤਾਬਾਂ ਸਾਡੇ ਮਨ ਨੂੰ ਸਾਫ਼ ਕਰਦੀਆਂ, ਨਵੇਂ ਵਿਚਾਰ ਸਾਫ਼ ਕਰਦੇ ਨੇ। ਅੱਛਾ, ਵਧੀਆ ਸੰਗਤ ਜਿਨ੍ਹਾਂ ਨੇ ਨਵੇਂ ਵਿਚਾਰ, ਸੋਹਣੇ ਵਿਚਾਰ, ਜ਼ਿੰਦਗੀ ਦਾ ਲਾਈਫ ਸਟਾਈਲ ਸਾਨੂੰ ਦੱਸਣਾ ਹੁੰਦਾ, ਉਹਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ, ਅਸੀਂ ਬੋਰਿੰਗ ਸਮਝਣ ਲੱਗ ਜਾਂਦੇ। ਕਈ ਵਾਰ ਕਹਿੰਦੇ ਵੀ ਪੈਸੇ ਬਣਾਉਣੇ ਨਹੀਂ ਸਾਡਾ, ਜਿੱਧਰੋਂ ਸਾਨੂੰ ਪੈਸੇ ਬਣਦੇ ਆ ਉਹ ਗੱਲਾਂ ਸਾਨੂੰ ਸੋਹਣੀਆਂ ਲੱਗਦੀਆਂ, ਪਰ ਅਲਟੀਮੇਟਲੀ 50-45 ਸਾਲ ਤੋਂ ਬਾਅਦ ਰਿਜ਼ਲਟ ਸਾਡੇ ਸਾਹਮਣੇ ਆਉਣ ਲੱਗ ਜਾਂਦਾ। ਤੇ ਕਈ ਵਾਰ ਤਾਂ ਇਹ ਚੇਂਜਿਸ ਇੰਨੀਆਂ ਹੁੰਦੀਆਂ ਜੀ, ਇਹ ਇਰਰਿਵਰਸੀਬਲ ਚੇਂਜਿਸ ਹੋ ਜਾਂਦੀਆਂ, ਮਤਲਬ ਅਸੀਂ ਬੈਕ ਨਹੀਂ ਜਾ ਸਕਦੇ। ਜਦੋਂ ਨੂੰ ਸਾਨੂੰ ਅਹਿਸਾਸ ਹੋਣ ਲੱਗਦਾ ਅਸੀਂ ਕਹਿੰਦੇ ਚਲੋ ਆਪਣੇ ਆਪ ਨੂੰ ਠੀਕ ਰੱਖ ਲਈ। ਕੋਈ ਸੱਜਣ ਸਾਡੇ ਨਾਲ ਨੇ, ਉਹਨਾਂ ਨੂੰ ਆਪਾਂ ਲਾਈਨ ਤੇ ਲੈਣਾ, ਪਰ ਸਾਡੇ ਜਿਹੜੇ ਮਹਿਮਾਨ ਉਹ ਵੀ ਸਾਡੇ ਨਾਲ ਆਉਣ ਵਾਲੇ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਜੀ, ਤੁਸੀਂ ਆਉਂਦੇ ਰਹੋ ਜੀ। ਨਹੀਂ ਜੀ ਦੋਸਤੋ, ਆਏ ਨਾ ਕਰੋ, ਸਮਾਂ ਸਾਡੇ ਕੋਲ ਥੋੜਾ। ਹਾਂਜੀ ਅਗਲੀ ਕਾਲ ਤੇ ਚੱਲਦੇ ਹਾਂ, ਕੀ ਕਹਿਣਾ ਚਾਹੁੰਦੇ ਵੀਰ ਜੀ? ਨਹੀਂ ਜੀ, ਕਾਲ ਡ੍ਰੌਪ ਹੋ ਗਈ। ਲਓ ਜੀ ਆਪਾਂ ਬ੍ਰੇਕ ਲੈ ਲਈਏ ਛੋਟੀ ਜੀ।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6767।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ 18 ਅਕਤੂਬਰ ਤੋਂ 3 ਨਵੰਬਰ ਤੱਕ ਲੱਗ ਚੁੱਕੀ ਹੈ ਦੀਵਾਲੀ ਸੇਲ। 20 ਪੌਂਡ ਆਸ਼ੀਰਵਾਦ ਆਟਾ 12.99, 10 ਪੌਂਡ ਇੰਡੀਆ ਗੇਟ ਬਾਸਮਤੀ ਰਾਈਸ 13.99, 4 ਪੌਂਡ ਏਸ਼ੀਅਨ ਕਾਲਾ ਚਨਾ 4.99, 300 ਗ੍ਰਾਮ ਹੈਪੀ ਪਨੀਰ 4.49, ਅਤੇ ਏਸ਼ੀਅਨ ਫੂਡ ਸੈਂਟਰ ਤੇ ਦੀਵਾਲੀ ਡੈਕੋਰੇਸ਼ਨ ਆਈਟਮਸ ਦੀ ਵੱਡੀ ਵਰਾਇਟੀ ਮਿਲੂਗੀ। ਦੀਆਸ, ਗਿਫਟ ਬਾਸਕਿਟਸ, ਲਾਈਟਸ, ਦੀਵਾਲੀ ਪੂਜਾ ਦਾ ਸਮਾਨ ਅਤੇ ਤਾਜ਼ੇ ਫਲ ਫਰੂਟ, ਦਾਲਾਂ, ਸਬਜ਼ੀਆਂ, ਸਭ ਕੁਝ ਅੰਡਰ 1 ਰੂਫ। ਯਾਦ ਰੱਖੋ, ਇਹ ਦੀਵਾਲੀ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ। ਕਾਲ ਐਟ
3862 6487 388 8154
ਦੋਸਤੋ, ਸਾਡੇ ਨਾਲ ਰਾਣਾ ਜੀ ਨੇ, ਅੱਜ ਲਾਈਵ ਆਨ ਲੋਕੇਸ਼ਨ ਚੱਲ ਰਿਹਾ ਜੀ, ਉਹਨਾਂ ਨਾਲ ਗੱਲਬਾਤ ਕਰਦੇ। ਰਾਣਾ ਜੀ ਨਿੱਘਾ ਸਵਾਗਤ ਤੁਹਾਡਾ। ਹਾਂਜੀ, ਤੁਸੀਂ ਆਉਂਦਾ ਯਾਰ?
ਸਤਿ ਸ਼੍ਰੀ ਅਕਾਲ।
ਉਹ ਕਾਲਰਸ ਦੀਆਂ ਕਾਲਸ ਸੀਗੀਆਂ ਤੇ ਮੈਂ ਪਤਾ ਨੀ ਲੱਗਿਆ ਇਧਰੋਂ ਬਈ ਤੁਹਾਡੀ ਕਾਲ ਆ ਰਹੀ ਆ, ਮਾਫੀ ਚਾਹੁੰਦੇ
ਹਾਂ। ਦਰਅਸਲ ਨੀ, ਮੈਂ ਪਹਿਲਾਂ ਕਾਲ ਕੀਤਾ ਸੀਗਾ ਜੀ, ਸ਼ਾਇਦ ਤੁਹਾਨੂੰ ਜਿਹੜਾ ਆਪਰੇਟਰ ਨੇ ਨੀ ਦੱਸਿਆ ਹੋਣਾ, ਤੇ ਤਕਰੀਬਨ 15 ਮਿੰਟ ਮੈਂ ਹੋਲਡ ਰਿਹਾ ਜੀ।
ਉਹ ਮਾਫੀ ਚਾਹੁੰਦੇ ਹਾਂ ਜੀ।
ਸੋ ਅੱਜ ਅਸੀਂ ਸਪੋਰਟਸ ਐਂਡ ਸਵੀਟ ਫੈਕਟਰੀ ਦਾ ਜਿਹੜਾ ਮਠਿਆਈ ਮੇਲਾ ਉੱਥੇ ਪਹੁੰਚੇ ਹੋਏ ਆ, ਔਰ ਉੱਥੋਂ ਪ੍ਰੋਗਰਾਮ ਲੈ ਕੇ ਹਾਜ਼ਰ ਆ। ਔਰ ਹਰ ਸਾਲ ਮਠਿਆਈ ਮੇਲਾ ਜਿਹੜਾ ਜੀ ਇਹ ਲੱਗਦਾ, ਔਰ ਜਿਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇ ਕੁਆਲਿਟੀ ਦੀਆਂ ਸਵੀਟਸ ਜਿਹੜੀਆਂ ਹੁੰਦੀਆਂ ਨੇ ਜੀ, ਉਹ ਜਿਹਨਾਂ ਦੀ ਪ੍ਰਦਰਸ਼ਨੀ ਵੀ ਲੱਗਦੀ ਆ, ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਦਰਸ਼ਕ ਨੇ, ਸਰੋਤੇ ਨੇ, ਉਹ ਇੱਥੋਂ ਮਠਿਆਈਆਂ ਲੈ ਕੇ ਜਾਂਦੇ ਨੇ। ਦਰ ਨਾਲ ਪਰਮਹੋਰੀ ਨੇ ਇਸ ਵੇਲੇ, ਔਰ ਉਹਨਾਂ ਤੋਂ ਆਪਾਂ ਇਨਫੋਰਮੇਸ਼ਨ ਜਿਹੜੀ ਆ ਉਹ ਲੈਂਦੇ ਹਾਂ। ਪਰਮਜੀਤ ਜੀ, ਆਇਆਂ ਸਵਾਗਤ ਹੈ, ਕੀ ਹਾਲ ਚਾਲ?
ਜੈ ਹੋ ਜੀ, ਤੇ ਥੈਂਕ ਯੂ ਤੁਸੀਂ ਆਏ ਆ ਲਾਈਵ ਆਨ ਲੋਕੇਸ਼ਨ ਤੇ ਸਾਨੂੰ ਮੌਕਾ ਦਿੱਤਾ ਤੁਸੀਂ। ਆਪਾਂ ਰੇਡੀਓ ਤੇ ਆਵਾਂਗੇ, ਆਪਾਂ ਉਹ ਹੀ ਕਰਦੇ, ਸਾਨੂੰ ਤਾਂ ਖਾਲਸਾ ਤੇ ਆਪਾਂ ਇੱਥੇ ਕਿੱਦਾਂ ਮਹਿਫਲ ਲੱਗੀ, ਉਹ ਮੇਲਾ ਦਾ ਮੇਲਾ ਹੀ ਬਣ ਗਿਆ ਆ। ਦੀਵਾਲੀ ਸ਼ੁਰੂ ਹੋ ਗਈ ਆ, ਮਠਿਆਈਆਂ ਵਿਕਦੀਆਂ ਆ, ਮਠਿਆਈਆਂ ਨੀ ਕੱਲੀਆਂ, ਆਪਾਂ ਸਾਰਾ ਵਨ ਸਟਾਪ ਸ਼ਾਪ ਇੱਥੇ ਲੈਂਦੀ ਆ ਤੁਹਾਡੇ ਲਿਸਨਰਸ ਦੇ, ਸਾਡੇ ਕਸਟਮਰਸ ਦੇ। ਇਹਦੇ ਜੁਲਰੀ ਵੀ ਮਿਲਦੀ ਆ, ਲੇਡੀਜ਼ ਸੂਟਸ ਵੀ ਮਿਲਦੇ ਆ, ਮਠਿਆਈ ਤਾਂ ਹੈਗੀ ਆ, ਪ੍ਰੀ ਪੈਕਡ ਵੀ ਸਮਾਨ ਹੈਗਾ, ਨਮਕੀਨ, ਸ਼ੱਕਰ ਪਾਰੇ, ਗੜ ਪਾਰੇ ਵੀ ਕਰਦੇ, ਨੇਮ ਇਟ ਵੀ ਹੈਵ ਇਟ, ਤੇ ਉਹ ਨੀ ਹੈ, ਡਰਾਈ ਫਰੂਟ ਹੈਗੇ ਤੇ ਪਟਾਕੇ ਵੀ ਹੈ, ਸੋ ਐਵਰੀਥਿੰਗ ਜੋ ਤੁਹਾਨੂੰ ਚਾਹੀਦਾ ਆਪਣੇ ਪੂਜਾ ਵਾਸਤੇ, ਆਪਣੇ ਮੰਦਰਾਂ ਚ ਲੈ ਕੇ ਜਾਣੇ, ਗੁਰਦੁਆਰੇ ਲੈ ਕੇ ਜਾਣੇ, ਜਿੱਥੇ ਵੀ ਤੁਸੀਂ ਜਾਣਾ ਸੈਲੀਬ੍ਰੇਟ ਕਰਨਾ, ਵਨ top trophies, this most fun sweet party, the largest North America which indoor mithai milne te aayegi.
Aur jehdi eh kyunki jinni vaddi ganti de vich jehde gaak aunde ne ਤੁਹਾਡੇ ਕੋਲ ਇਹਨਾਂ ਪਿੱਛੇ ਸਿਸਟਮ ਹੁੰਦਾ ਕਿ ਇਹਨੂੰ ਰਾਈਟ ਵੇ ਜਿਹੜਾ ਰੀਫਿਲ ਕਰ ਦਿੱਤਾ ਜਾਂਦਾ?
ਬਿਲਕੁਲ ਜੀ ਸਰ, ਸਾਡੀ ਟੀਮ ਓਵਰਨਾਈਟ ਕੰਮ ਕਰਦੀਆਂ ਆ, ਆਪਣੇ ਦੋ ਦੋ ਸ਼ਿਫਟਾਂ ਚੱਲਦੀਆਂ, ਸੋ ਅਰਾਊਂਡ ਦ ਕਲਾਕ 24/7 ਐਸ ਵੇਲੇ ਅਸੀਂ ਇਹਨੂੰ ਸਾਡੇ ਵੇਰ ਬਸਟਿੰਗ ਐਟ ਦ ਸੀਮ, ਮਤਲਬ ਸਾਡੀ ਫੈਕਟਰੀ ਐਂਡ ਫੁੱਲ ਕਪੈਸਿਟੀ 150% ਕਪੈਸਿਟੀ ਤੇ ਐਸ ਵੇਲੇ ਚੱਲਦੀ ਆ, ਨਾਲ ਦੀ ਨਾਲ ਟ੍ਰੇਨ ਚ ਲੱਗ ਲੱਗ ਕੇ ਸਮਾਨ ਆਈ ਜਾਂਦਾ, ਨਾਲ ਦੀ ਨਾਲ ਬਰਫੀਆਂ ਕੱਟ ਕੱਟ ਕੇ ਟ੍ਰੇਨ ਲੱਗ ਕੇ ਆਈ ਜਾਂਦੇ ਆ, ਕੱਪਾਂ ਚ ਲਾ ਕੇ ਜਿਹੜਾ ਰੱਥਾ ਵਾਲਾ ਆਈਟਮ ਆ ਨਾਲ ਦੀ ਨਾਲ, ਦਿਸ ਇਜ਼ ਅ ਫਰੈਸ਼ ਫਰੈਸ਼ ਆਈਟਮ ਯੂ ਕੈਨ ਗੈਟ, ਸਾਰੀਆਂ ਚੀਜ਼ਾਂ ਕੈਨੇਡੀਅਨ ਮਿਲਕ, ਕੈਨੇਡੀਅਨ ਸ਼ੂਗਰ, ਲੋਕਲੀ ਮੈਨੂਫੈਕਚਰਡ, ਸਾਰਾ ਸਮਾਨ ਇੱਥੇ ਦਾ ਇਨਗਰੀਡੀਐਂਟ ਵੀ ਆਲ ਲੋਕਲ ਹੈਗੇ ਆ, ਸੋ ਯੂ ਆਰ ਗੈਟਿੰਗ ਦ ਫਰੈਸ਼ਸਟ ਪ੍ਰੋਡਕਟ, ਦ ਬੈਸਟ ਕੁਆਲਿਟੀ ਐਂਡ ਦ ਬੈਸਟ ਪ੍ਰਾਈਸ ਐਜ਼ ਵੈਲ।
ਸੋ ਕੱਲੇ ਕੈਨੇਡਾ ਵਿੱਚ ਹੀ ਨਹੀਂ, ਤਕਰੀਬਨ ਮੈਂ ਨਿਊਜ਼ੀਲੈਂਡ, ਆਸਟ੍ਰੇਲੀਆ ਵੀ ਤੁਹਾਡੇ ਪ੍ਰੋਡਕਟ ਜਿਹੜੇ ਅਜੀਬ ਜਾਂਦੇ ਆ, ਦਿਨਾਂ ਦੇ ਵਿੱਚ ਉੱਥੇ ਵੀ ਬਿਜ਼ੀ ਹੁੰਦਾ, ਇਹ ਟੋਟਲ ਤੁਹਾਡੀ ਜਿਹੜੀ ਮਾਰਕਟ ਵਾਲੀ ਵੱਡੀ ਫੈਕਟਰੀ ਹੈਗੀ ਜਾਂ ਇੱਥੋਂ ਟੋਟਲ ਕਿੰਨੇ ਕੁ ਬੰਦੇ ਕੰਮ ਕਰ ਰਹੇ ਹੁੰਦੇ?
ਸਾਡੇ ਟੋਟਲ 187 ਸਟਾਫ ਆ,
ਠੀਕ
ਹੈ, ਇੰਕਲੂਡਿੰਗ ਸਾਡੇ ਸੇਲਸ ਟੀਮ ਤੋਂ ਲੈ ਕੇ ਮੈਨੇਜਮੈਂਟ, ਮੈਨੇਜਮੈਂਟ ਤੋਂ ਲੈ ਕੇ ਆਪਣੇ ਆਪਰੇਸ਼ਨ ਟੀਮ ਤੱਕ, ਕੁਆਲਿਟੀ ਦੀ ਕੰਟਰੋਲ ਦੀ ਟੀਮ ਦੇ ਵਿੱਚ 7 ਬੰਦੇ ਆਪਣੇ, ਆਰ ਐਨ ਡੀ ਟੀਮ ਦੇ ਵਿੱਚ ਸਾਡੇ 8-9 ਜਾਣੇ ਆ, ਤੇ ਉਹ ਆਰ ਐਨ ਡੀ ਟੀਮ ਦੀ ਕਾਰਨ ਹੀ ਇਹ ਚੀਜ਼ ਆ ਜਿਹੜਾ ਉਹਨੇ ਪ੍ਰਾਈਸਾਂ ਇੰਨੀਆਂ ਆਪਾਂ ਵਧੀਆ ਰੱਖੀਆਂ ਆ, ਤੇ ਜਿੱਦਾਂ ਤੁਸੀਂ ਕਿਹਾ ਆਪਣੇ ਨਿਊਜ਼ੀਲੈਂਡ, ਆਸਟ੍ਰੇਲੀਆ, ਯੂਕੇ, ਯੂਐਸ, ਸਾਰੇ ਕੈਨੇਡਾ ਦੇ ਵਿੱਚ ਪ੍ਰੋਡਕਟ ਵੱਧਦਾ ਆ, ਉਹਦੇ ਨਾਲ ਆਪਾਂ ਸਾਡੀ ਪੋਸੀਬਿਲਿਟੀ ਕੀ ਆਪਾਂ ਪ੍ਰਾਈਸਾਂ ਮੇਨਟੇਨ ਕਰ ਸਕਦੇ ਹਾਂ, ਜਦੋਂ ਕੁਆਂਟਿਟੀ ਵੱਧਦੀ ਆ, ਜਿੱਥੇ ਅਸੀਂ 100 ਨਹੀਂ ਹਜ਼ਾਰਾਂ ਪਾਉਂਡਾਂ ਦੇ ਵਿੱਚ ਆਈਟਮਾਂ ਬਣਦੀਆਂ ਆ, ਉਦੋਂ ਪ੍ਰਾਈਸ ਹੀ ਸਾਡੀ ਕੋਸਟ ਡ੍ਰੌਪ ਹੁੰਦੀ ਆ, ਸੋ ਸਾਨੂੰ ਕੋਈ ਲਾਲਚ ਨਹੀਂ ਹੈਗੀ, ਆਪਾਂ ਪ੍ਰਾਈਸਾਂ ਵੈਰੀ ਰੀਜਨੇਬਲ ਰੱਖੀਆਂ ਆ, ਆਪਾਂ ਵੀ ਵਾਂਟ ਅ ਲਿਟਲ ਸ਼ੇਅਰ, ਤੇ ਉਹ ਪ੍ਰਾਈਸਾਂ ਆਪਾਂ ਜਿੰਨਾ ਆਪਣੀ ਆਰ ਐਨ ਡੀ ਟੀਮ ਦੀ ਐਫਰਟ ਹੈ ਉਹ ਫਿਰ ਸੇਵਿੰਗ ਆਪਾਂ ਆਪਣੇ ਕਸਟਮਰਸ ਨੂੰ ਪੈਸਾ ਕਰਦੇ ਹਾਂ, ਸੋ ਉਹੀ ਸਾਨੂੰ ਤੁਸੀਂ ਦੇਖੋ 499 to 999 ਰੇਂਜ ਆ, ਸੋ ਜਿਹੜੀ ਖੋਏ ਦੀ ਆਈਟਮ ਸਭ ਤੋਂ ਮਹਿੰਗੀਆਂ ਜਿਹੜੀਆਂ ਹੁੰਦੀਆਂ ਖੋਏ ਦੀ ਆਈਟਮਾਂ, ਕਾਜੂ ਦੀ ਆਈਟਮਾਂ, ਉਹ ਸਾਰੇ 999 ਪਰ ਪਾਉਂਡ ਤੇ ਮਿਲਦੇ ਆ,
ਸੋ ਆਪਣੀ ਜ਼ਬਾਨੀ ਇੱਕ ਵਾਰੀ ਆਪਣਾ ਐਡਰੈਸ ਤੇ ਇਹ ਸੇਲ ਕਿੱਥੇ ਕਿੱਥੇ ਹੈ ਉਹ ਦੱਸ ਦਿਓ।
ਸੋ ਸਾਡਾ ਜਿਹੜਾ ਮੇਨ ਇਨਡੋਰ ਮਿਠਾਈ ਮੇਲਾ ਚੱਲਦਾ ਹੈ ਅਲੀਟ ਬੈਂਕਟ ਹਾਲ ਦੇ ਵਿੱਚ, 1850 ਐਲਬੀਅਨ ਰੋਡ, ਉਹ ਬੈਂਕਟ ਹਾਲ ਸਮੋਸਾ ਐਂਡ ਸਵੀਟ ਫੈਕਟਰੀ ਦੇ ਰਾਈਟ ਨੈਕਸਟ ਡੋਰ ਸੇਮ ਬਿਲਡਿੰਗ ਦੇ ਵਿੱਚ ਆ, ਇੱਕ ਮਿੰਨੀ ਮੇਲਾ ਵੀ ਆਪਾਂ ਚਲਾਇਆ ਆ, ਉਹ ਹੈਗਾ ਬ੍ਰੈਮਲੀ ਐਂਡ ਸੈਂਡਵੁੱਡ ਦੇ ਉੱਤੇ, ਵਿੱਚ ਚਲੋ ਫਰੈਸ਼ਕੋ ਦੇ ਵਿੱਚ, ਜੇ ਤੁਸੀਂ ਬ੍ਰੈਂਟਨ ਦੇ ਵਿੱਚ ਤੁਹਾਡੇ ਕੋਲ ਟਾਈਮ ਘੱਟ ਆ ਤੇ ਮਿਠਾਈਆਂ ਉਸੀ ਫਰੈਸ਼ਨੈਸ ਉਸੀ ਪ੍ਰਾਈਸ ਦੇ ਵਿੱਚ ਤੇ ਉਸੀ ਕੁਆਂਟਿਟੀ ਦੇ ਵਿੱਚ ਲੈਣੀ ਆ ਤੁਸੀਂ, ਚਲੋ ਫਰੈਸ਼ਕੋ ਐਂਡ ਬ੍ਰੈਂਟਨ ਜਿਹੜਾ ਸੈਂਡਵੁੱਡ ਐਂਡ ਬ੍ਰੈਮਲੀ ਤੇ ਉੱਥੇ ਵੀ ਰਹਿ ਸਕਦੇ ਆ, ਜੇ ਕੋਈ ਕੁਐਸਚਨ ਹੋਣ ਤੁਸੀਂ ਫੋਨ ਵੀ ਕਰ ਸਕਦੇ 416-213-1160 416-213-1165 ਤੇ ਫੋਨ ਕਰਕੇ ਵੀ ਕੋਈ ਕੁਐਸਚਨ ਪੁੱਛ ਸਕਦੇ, ਜਾਂ ਤੁਸੀਂ ਇੱਥੇ ਆ ਗਏ ਹੋ, ਸਾਰੀ ਸਾਡੀ ਟੀਮ ਫੁੱਲੀ ਟ੍ਰੇਨਡ ਆ, ਗ੍ਰੀਨ ਸਵੈਟਰ ਪਾਇਆ, ਉਹਨਾਂ ਨੂੰ ਆ ਕੇ ਕੁਐਸਚਨ ਪੁੱਛ ਲਓ, ਦੇ ਆਰ ਮੋਰ ਦੈਨ ਹੈਪੀ ਟੂ ਹੈਲਪ ਯੂ।
ਥੈਂਕ ਯੂ ਵੈਰੀ ਮਚ, ਥੈਂਕ ਯੂ ਦੋਸਤੋ। ਸੋ ਜੇ ਤੁਸੀਂ ਮਿਲਣਾ ਸਾਨੂੰ ਤਾਂ ਇੱਥੇ ਆ ਸਕਦੇ ਹੋ, ਤੇ ਆਪਾਂ ਥੋੜੇ ਮਿੰਟਾਂ ਬਾਅਦ ਦੁਬਾਰਾ ਫਿਰ ਮਿਲਦੇ ਹਾਂ
ਜੀ, ਬਹੁਤ ਬਹੁਤ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਦੋਸਤੋ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ, ਜੀ ਹਾਂ ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫਿਰ 647-550-5913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨੇਗਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਗੱਲ ਚੱਲ ਰਹੀ ਸੀ ਮਨ ਤੇ ਸਰੀਰ ਦੀ, ਸਿਹਤ ਦੀ, ਮਨ ਤੇ ਸਰੀਰ ਦਾ ਆਪਸੀ ਤਾਲਮੇਲ ਤੇ ਦੋਨਾਂ ਦਾ ਅੱਗੇ ਫਿਰ ਕੁਦਰਤ ਦੇ ਨਾਲ ਤਾਲਮੇਲ। ਲਓ ਜੀ ਸਾਡੇ ਕੋਲ ਪਹੁੰਚ ਗਏ ਨੇ ਸਾਡੇ ਮਹਿਮਾਨ। ਤੁਸੀਂ 15 ਸਾਲ ਤੋਂ ਸਾਡਾ ਰੇਡੀਓ ਸੁਣ ਰਹੇ ਹੋ, ਅਸੀਂ ਆਪਣੇ ਪ੍ਰੋਗਰਾਮ ਚ ਨਾ ਜਿਹੜੇ ਆਲਰੇਡੀ ਆਪਾਂ ਨੂੰ ਲੱਗਦੇ ਨੇ ਲੋਕ ਚਮਕਦੇ ਦਮਕਦੇ ਪੋਲੀਟੀਸ਼ੀਅਨ, ਮੇਰਾ ਖਿਆਲ ਅਸੀਂ ਆਪਣੇ ਪ੍ਰੋਗਰਾਮ ਚ ਨਹੀਂ ਕਦੇ ਉਹਨਾਂ ਨੂੰ ਲੈ ਕੇ ਆਏ, ਪਰ ਅਸੀਂ ਆਮ ਇਨਸਾਨ ਜਿਹੜੇ ਦੇਖਣ ਨੂੰ ਆਮ ਨੇ ਪਰ ਅੰਦਰੋਂ ਤੇ ਉਹ ਅੰਦਰੋਂ ਤੇ ਬਾਹਰੋਂ ਵੀ ਖਾਸ ਨੇ, ਜਿਨ੍ਹਾਂ ਨੇ ਕੁਝ ਖਾਸ ਕੰਮ ਕੀਤੇ ਹੁੰਦੇ ਨੇ, ਜਿਹੜੇ ਮੋਟੀਵੇਟ ਕਰਦੇ ਨੇ ਖਾਸ ਕਰਕੇ ਸਾਡੇ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਤਾਂ ਕਰਦੇ ਹੀ ਕਰਦੇ ਨੇ ਉਹ, ਅਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਜਿਹੜੇ ਵਿਲੱਖਣ ਹੁੰਦੇ ਨੇ, ਯੂਨੀਕ ਹੁੰਦੇ ਨੇ, ਜਿਨ੍ਹਾਂ ਨੇ ਕੋਈ ਖਾਸ ਇਹੋ ਜਿਹਾ ਕੰਮ ਕੀਤਾ ਹੁੰਦਾ ਜਿਹੜਾ ਮਾਈਲਸਟੋਨ ਹੁੰਦਾ। ਲਓ ਜੀ ਸਾਡੇ ਨਾਲ ਸਾਡੇ ਖਾਸ ਮਹਿਮਾਨ ਜ਼ਿੰਦਗੀ ਚ ਆਮ ਤੋਂ ਆਮ ਵਿਚਰਦੇ ਸਰਦਾਰ ਹਰਜੀਤ ਸਿੰਘ ਨੇ, ਜਿਨ੍ਹਾਂ ਨੂੰ ਹੈਰੀ ਦੇ ਨਾਂ ਨਾਲ ਜਾਣਿਆ ਜਾਂਦਾ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ।
ਥੈਂਕ ਯੂ ਜੀ।
ਤੁਸੀਂ ਮਾਈਕ ਨੇੜੇ ਕਰ ਲਓ ਵੀਰ ਜੀ ਮਾੜਾ ਜਿਹਾ। ਲਓ ਜੀ ਇਹਨਾਂ ਨੇ ਕੀ ਖਾਸ ਕੰਮ ਕੀਤਾ ਆਪਾਂ ਇਹਨਾਂ ਦੇ ਮੂੰਹੋਂ ਪਹਿਲਾਂ ਪੁੱਛਦੇ ਹਾਂ। ਹਾਂਜੀ ਵੀਰ ਜੀ ਤੁਸੀਂ ਦੱਸੋ ਪਹਿਲਾਂ ਵੀ ਕੀ ਕਰਕੇ ਆਏ ਹੋ।
ਮੈਂ ਆਇਰਨ ਮੈਨ ਕੀਤਾ ਜੀ।
ਉੱਚੀ ਬੋਲੋ ਮਾੜਾ ਜਿਹਾ।
ਹਾਂਜੀ ਆਇਰਨ ਮੈਨ ਜਿਹੜਾ ਕਿ ਕੈਲੀਫੋਰਨੀਆ ਦੇ ਸੈਕਰੋਮੈਂਟੋ ਸਿਟੀ ਚ ਹੋਇਆ 27 ਤਰੀਕ ਨੂੰ।
ਹਾਂਜੀ
ਉਹ ਮੈਂ ਫਿਨਿਸ਼ ਕਰ
ਕੀਤਾ। ਮਤਲਬ ਆਇਰਨ ਮੈਨ ਮੀਨਸ ਲੋ ਪੁਰਸ਼ ਹੋ ਤੁਸੀਂ, ਲੋ ਪੁਰਸ਼ ਆਇਰਨ ਮੈਨ ਮੀਨਸ
ਵਰਲਡ ਦਾ ਟਫੈਸਟ ਕੰਪੀਟੀਸ਼ਨ ਹੈ ਜੀ।
ਅੱਛਾ ਜੀ।
ਜਿਹਦੇ ਚ 2.8 ਮਾਈਲ ਯਾਨੀ ਕਿ 4 ਕਿਲੋਮੀਟਰ ਸਵਿਮ,
4 ਕਿਲੋਮੀਟਰ ਸਵਿਮ।
ਹਾਂਜੀ ਉਸ ਤੋਂ ਬਾਅਦ 180 ਕਿਲੋਮੀਟਰ ਸਾਈਕਲ,
180 ਕਿਲੋਮੀਟਰ ਸਾਈਕਲ,
ਤੇ ਉਸ ਤੋਂ ਬਾਅਦ 42 ਕਿਲੋਮੀਟਰ ਰਨ ਕਰਨਾ ਹੁੰਦਾ ਹੈ ਵਿਦ ਇਨ 16 ਆਵਰ ਚ।
16 ਘੰਟਿਆਂ ਦੇ ਵਿਚ 4 ਘੰਟੇ ਸਵਿਮਿੰਗ ਲਗਾਤਾਰ,
ਨਹੀਂ 4 ਕਿਲੋਮੀਟਰ,
ਓ ਸੋਰੀ ਸੋਰੀ 4 ਕਿਲੋਮੀਟਰ ਸਵਿਮ ਕਰਨਾ, 180 ਕਿਲੋਮੀਟਰ
ਸਾਈਕਲਿੰਗ
ਤੇ
42 ਕਿਲੋਮੀਟਰ ਰਨ,
42 ਕਿਲੋਮੀਟਰ ਰਨ, ਇਹ 16 ਘੰਟਿਆਂ ਚ ਕਵਰ ਕਰਨਾ।
ਹਾਂਜੀ
ਇਹ ਤਾਂ ਲੋ ਪੁਰਸ਼ ਦਾ ਵਾਕਿਆ ਹੀ ਹੋ ਜੇ ਤੁਸੀਂ ਫਿਰ
ਸਾਰਾ ਚੀਜ਼ਾਂ ਕੰਟੀਨਿਊਸਲੀ ਕਰਨੀਆਂ ਤੁਸੀਂ,
ਤੇ ਇਹਦੇ ਦਰਮਿਆਨ ਖਾਣਾ ਪੀਣਾ ਆਰਾਮ ਕਰਨਾ
ਉਹ ਤੁਹਾਡੀ ਮਰਜ਼ੀ ਹੈ। ਫਿਰ ਜੇ ਤੁਸੀਂ ਆਰਾਮ ਕਰੋਗੇ ਫਿਰ ਉਹ ਫਿਨਿਸ਼ ਨਹੀਂ ਹੋਣਾ ਉਸ,
ਮਤਲਬ ਲਗਾਤਾਰ ਸਟਾਰਟਿੰਗ ਪੁਆਇੰਟ ਦਿੱਤਾ ਵੀ ਆ 16 ਘੰਟੇ ਤੁਹਾਡੇ ਕੋਲ।
ਹਾਂਜੀ
ਇਹਦੇ ਵਿੱਚ ਮੇਰਾ ਖਿਆਲ ਆਮ ਬੰਦਾ ਤਾਂ ਤੁਸੀਂ ਜਿੰਨੀਆਂ ਗੱਲਾਂ ਸੁਣਾਤੀਆਂ ਨੇ 180 ਕਿਲੋਮੀਟਰ ਸਾਈਕਲਿੰਗ।
ਹਾਂਜੀ
ਕਿਆ ਬਾਤ ਹੈ ਦੋਸਤੋ, ਆਪਣੇ ਸਰੀਰ ਨੂੰ ਪਰਖ ਕੇ ਵੇਖੋ ਤੁਸੀਂ 5-4 ਕਿਲੋਮੀਟਰ ਸਾਈਕਲ ਚਲਾ ਸਕਦੇ ਹੋ, ਹੈਗੀ ਅਹਿਮਤ। ਸਾਈਕਲਿੰਗ ਪੱਧਰੀ ਨੇ ਪਲੇਨ ਨਹੀਂ ਹੁੰਦੀ, ਉੱਪਰ ਉੱਪਰ ਨੀਚੇ ਹੁੰਦੀ,
ਸਾਈਕਲਿੰਗ ਤਕਰੀਬਨ ਪਲੇਨ ਸੀ ਪਰ ਹਵਾ ਬਹੁਤ ਜ਼ਿਆਦਾ ਸੀ ਉਸ ਦਿਨ।
ਅੱਛਾ ਅੱਛਾ ਅੱਛਾ,
ਜਿਹਦੇ ਕਰਕੇ 90 ਕਿਲੋਮੀਟਰ ਬੜਾ ਟਫ ਕਰਨਾ ਪਿਆ। 90 ਠੀਕ ਸੀ
ਤੇ ਜਿਹੜਾ ਤੁਸੀਂ ਭੱਜਦੇ ਹੋ 42 ਕਿਲੋਮੀਟਰ ਭੱਜੇ ਹੋ ਉਹ ਭੱਜਣਾ ਬਿਲਕੁਲ 15?
ਹਾਂ ਉਹ 15 ਸੀ ਜੀ।
ਦੋਸਤੋ ਪਰਖੋ ਸਰੀਰ ਪੱਟਾਂ ਨੂੰ, ਆਪਣਿਆਂ ਨੂੰ, ਲੱਤਾਂ ਲੁੱਤਾਂ ਨੂੰ, 42 ਕਿਲੋਮੀਟਰ ਭੱਜ ਕੇ ਆਏ ਨੇ। ਆਪਣੇ ਆਪ ਨੂੰ ਥੋੜਾ ਜਿਹਾ ਪਿਛਲੀ ਜ਼ਿੰਦਗੀ ਚ 5-10 ਸਾਲ ਦੇ ਝਾਤੀ ਮਾਰ ਕੇ ਦੇਖੋ ਵੀ 42 ਕਿਲੋਮੀਟਰ ਲਗਾਤਾਰ ਭੱਜ ਕੇ ਆਏ ਆ, ਤੇ ਆਪਾਂ 4 ਕਿਲੋਮੀਟਰ ਵੀ ਸੈਰ ਕਰਦੇ ਹਾਂ ਸ਼ਾਮ ਨੂੰ ਜਾਂ ਸਵੇਰੇ ਜਾਂ ਹਫ਼ਤੇ ਬਾਅਦ, ਦੇਖਿਓ ਮਾੜਾ ਜਿਹਾ, ਬਸ ਕਿਸੇ ਨੂੰ ਜਵਾਬ ਦੇਣ ਦੀ ਲੋੜ ਨਹੀਂ। ਤੇ ਅੱਛਾ ਇਹ ਤਿਆਰੀ ਫਿਰ ਤੁਸੀਂ ਕਿੰਨੀ ਕੁ ਦੇਰ ਤਿਆਰੀ ਕਰਦੇ ਰਹੇ, ਤੁਹਾਡਾ ਲਾਈਫ ਸਟਾਈਲ ਹੀ ਇਹੋ ਜਿਹਾ ਹੈਗਾ?
ਤਕਰੀਬਨ ਸਪੋਰਟਸ ਤਾਂ ਮੇਰਾ ਲਾਈਫ ਸਟਾਈਲ, ਮੇਰੀ ਫੈਮਿਲੀ, ਮੈਂ ਇਸ ਤਰ੍ਹਾਂ ਦੀ, ਸਾਡੀ ਤਕਰੀਬਨ ਸਾਰੇ ਸਪੋਰਟਸ ਕਰਦੇ ਆ, ਅਸੀਂ ਜੁਆਇੰਟ ਫੈਮਿਲੀ ਸੀ ਪਿੱਛੇ।
ਅੱਛਾ ਜੀ।
ਹਾਂਜੀ ਜੀ, ਜਿਹਦੇ ਚ 30-40 ਘੱਟੋ ਘੱਟ ਮੈਂਬਰ ਹੋਣੇ ਆ। ਮੇਰਾ ਖਿਆਲ ਆ 30-40 ਚੋਂ ਕੋਈ ਵੀ ਇਸ ਤਰ੍ਹਾਂ ਦੇ ਮੁੰਡੇ ਕੁੜੀਆਂ ਚੋਂ ਹੋਣਾ ਨਹੀਂ ਜਿਹੜਾ ਡਿਸਟ੍ਰਿਕਟ ਜਾਂ ਸਟੇਟ ਲੈਵਲ ਤੇ ਕਿਸੇ ਨਾ ਕਿਸੇ ਗੇਮ ਚ ਨਾ ਖੇਡਿਆ ਹੋਵੇ। ਉਹਦੇ ਵਿਚ ਕਈ ਇੰਟਰਨੈਸ਼ਨਲ ਵੀ ਹੈਗੇ।
ਇਹ ਜਿਹੜਾ ਤੁਸੀਂ ਕੰਮ ਕੀਤਾ ਆਇਰਨ ਮੈਨ, ਇਹ ਆਪਣੇ ਸਰਦਾਰਾਂ ਚੋਂ ਜਾਂ ਪੰਜਾਬੀਆਂ ਚੋਂ ਕਿਸੇ ਨੇ ਕੀਤਾ ਕਦੇ ਫੁੱਲ ਆਇਰਨ ਮੈਨ?
ਫੁੱਲ ਆਇਰਨ ਮੈਨ ਮੇਰਾ ਖਿਆਲ ਮੇਰੀ ਏਜ ਚ ਅੱਜ ਤੱਕ ਕਿਸੇ ਹਿੰਦੁਸਤਾਨੀ ਨੇ
ਨਹੀਂ ਕੀਤਾ। ਮੈਨੂੰ ਪਤਾ ਆਇਰਨ ਮੈਨ ਤਾਂ ਹਾਫ ਆਇਰਨ ਮੈਨ ਆਪਣੇ ਇੱਥੇ ਵਕੀਲ ਸਾਹਿਬ ਨੇ ਲਖਵਿੰਦਰ ਸੰਧੂ, ਇੱਕ ਸਾਡੇ ਹੋਰ ਜਾਣ ਪਛਾਣ ਰਣਜੀਤ ਢਿੱਲ, ਉਹਨਾਂ ਨੇ ਹਾਫ ਆਇਰਨ ਮੈਨ ਕੀਤਾ
ਹੋਇਆ। ਫੁੱਲ ਵੀ ਹੈ ਪਰ ਮੇਰੀ ਏਜ
ਤੁਹਾਡੀ ਕਿੰਨੀ ਉਮਰ ਆ ਤੁਹਾਡੀ ਹੁਣ?
ਮੇਰੀ 64 ਹੋ ਗਈ।
64 ਸਾਲ?
ਹਾਂਜੀ
64 ਸਾਲ ਦੀ ਉਮਰ ਦੇ ਵਿਚ। ਤੇ ਤੁਹਾਨੂੰ ਕੀ ਲੱਗਦਾ, ਤੁਸੀਂ ਤਾਂ ਚਲੋ ਤੁਹਾਡਾ ਬੈਕਗਰਾਉਂਡ ਸਪੋਰਟਸ ਦੱਸਿਆ ਤੁਸੀਂ, ਕਿ ਆਮ ਬੰਦਾ ਜਿਹੜਾ ਉਹ ਹਿੰਮਤ ਕਰਕੇ?
ਬਿਲਕੁਲ ਕਰ ਸਕਦਾ ਜੀ। ਸਪੋਰਟਸ ਮੈਂ ਠੀਕ ਹੈ, ਮੇਰਾ ਬੈਕਗਰਾਉਂਡ ਸੀ, ਪਰ ਹੁਣ ਮੈਂ ਪਿਛਲੇ ਇੱਥੇ ਜਦੋਂ ਆਇਆ ਤੁਹਾਨੂੰ ਵੀ ਪਤਾ ਵੀ ਕੰਮਾਂ ਕਾਰਾਂ ਚ
ਹਾਂਜੀ
ਟਾਈਮ ਨਹੀਂ ਮਿਲਦਾ। ਆ ਹੁਣ ਉਸ ਤੋਂ ਬਾਅਦ ਮੈਂ ਪਿਛਲੇ 10 ਸਾਲਾਂ ਤੋਂ ਥੋੜਾ ਜਿਹਾ ਫੇਰ ਦੁਬਾਰਾ ਐਕਟਿਵ ਹੋਇਆ ਸੀ।
ਹਾਂਜੀ
ਪਹਿਲੇ 15-20 ਸਾਲ ਜਦੋਂ ਮੈਂ ਆਇਆ, ਤੁਹਾਨੂੰ ਵੀ ਪਤਾ ਵੀ ਰੋਚੀ ਰੋਟੀ ਲਈ
ਹਾਂਜੀ
ਤੁਹਾਨੂੰ ਸਭ ਕੁਛ ਇੱਕ ਵਾਰੀ ਛੱਡਣਾ ਪੈ ਜਾਂਦਾ,
ਜਾਣੀ ਆਪਣੇ ਸਰੀਰ ਨਾਲ ਤੇ ਆਪਣੇ ਮਨ ਨਾਲ ਪ੍ਰੇਮ ਆ ਤੁਹਾਡਾ?
ਹਾਂਜੀ ਮੈਂ ਪਿਛਲੇ 10 ਸਾਲ ਤੋਂ ਤਕਰੀਬਨ ਲਗਾਤਾਰ
ਪਹਿਲਾਂ 10 ਸਾਲ ਤੋਂ ਜਦੋਂ ਤੁਹਾਡੇ ਮਨ ਚ ਖਿਆਲ ਆਇਆ ਤੁਸੀਂ ਕਿੰਨਾ ਕੁ ਸਵਿਮਿੰਗ ਜਾਂ ਕਿੰਨੀ ਕੁ ਰਨਿੰਗ?
ਸਵਿਮਿੰਗ ਤਾਂ ਤੁਸੀਂ ਹੈਰਾਨ ਹੋਵੋਗੇ, ਅੱਜ ਤੋਂ 2-2.5 ਸਾਲ ਪਹਿਲਾਂ ਮੈਨੂੰ ਸਵਿਮਿੰਗ ਤੇ ਸਾਈਕਲਿੰਗ ਦੀ ABC ਵੀ ਨਹੀਂ ਸੀ ਪਤਾ।
ਆ ਤੁਹਾਡਾ ਜਿਹੜਾ ਨੁਕਤਾ ਨਾ, ਇਹ ਦੂਜਿਆਂ ਨੂੰ ਮੋਟੀਵੇਟ ਕਰਦਾ। ਕਈ ਸੋਚਦੇ ਆ ਨਾ, ਜੋ ਸਪੋਰਟਸ ਵਾਲਾ ਤੁਸੀਂ ਕਿਹਾ, ਕਈ ਸੋਚਦੇ ਵੀ ਭਾਜੀ ਤਾਂ ਹੋ ਸਕਦਾ ਪਹਿਲਾਂ ਹੀ ਖੇਡਦੇ ਹੋਣ।
ਦੂਜੀ ਗੱਲ ਹੋਰ ਹੈਰਾਨ ਹੋਵੋਗੇ ਕਿ ਜਦੋਂ ਮੈਂ ਸਾਈਕਲਿੰਗ ਸ਼ੁਰੂ ਕਰੀ ਹੈ, ਮੈਂ $100 ਦਾ ਸਾਈਕਲ ਲਿਆਂਦਾ ਸੀ।
ਅੱਛਾ ਜੀ।
ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਸਾਈਕਲ, ਜਦੋਂ ਮੈਂ ਸਾਈਕਲ ਲਿਆਂਦਾ ਮੇਰੇ ਨਾਲ ਦੇ ਹੱਸਣ ਲੱਗ ਗਏ।
ਹਾਂਜੀ।
ਉਹ ਕਹਿੰਦੇ ਵੀ ਇਹ ਤਾਂ ਲੇਡੀ ਸਾਈਕਲ ਹੈ।
ਅੱਛਾ।
ਮੈਂ ਉਹ ਲੇਡੀ ਸਾਈਕਲ ਤੇ 6 ਮਹੀਨੇ ਤਿਆਰੀ, ਉਹ ਗੇਅਰ ਗੂਰ ਪਾਉਣੇ ਸਿੱਖ ਲਏ। ਉਹ ਤੋਂ ਬਾਅਦ ਫਿਰ ਮੈਂ $500 ਦਾ ਸਾਈਕਲ ਲਿਆ।
ਅੱਛਾ ਜੀ।
ਹੁਣ ਮੈਂ ਜਿਹੜੀ ਫੁੱਲ ਵੀ ਕਰਕੇ ਆਇਆ,
ਹਾਂਜੀ,
ਉਹ ਵੀ ਇਹ 500 ਵਾਲੇ ਸਾਈਕਲ ਮੁੰਡਿਆਂ ਕੋਲ, ਬਾਕੀਆਂ ਕੋਲ ਕਿਸੇ ਕੋਲ 5,000 10,000 ਬਹੁਤ ਮਹਿੰਗੇ ਸਾਈਕਲ ਹੈ।
ਵਾਹ ਜੀ ਵਾਹ।
ਪਰ ਮੇਰਾ ਥੈਂਕਸ ਗੋਡ ਮੈਂ ਕਲੀਅਰ ਹੋ ਗਿਆ, ਪਰ ਮੈਨੂੰ ਸਾਈਕਲ ਤੇ ਸਟਰਗਲ ਬਹੁਤ ਕਰਨੀ ਪਈ।
ਅੱਛਾ। ਹੁਣ ਮੈਨੂੰ ਐਂ ਗੱਲ ਦੱਸੋ, ਤੁਸੀਂ 10 ਸਾਲਾਂ ਤੋਂ ਹੌਲੀ ਹੌਲੀ ਐਕਟਿਵ ਹੋਣ ਲੱਗੇ, ਜਦੋਂ ਤੁਸੀਂ ਇਹ ਸਰੀਰਕ ਆਪਣੀ, ਚਲੋ ਪਹਿਲਾਂ ਤਾਂ ਸਪੋਰਟ ਸੀ, ਪਹਿਲਾਂ ਏਜ ਵੀ ਘੱਟ ਸੀ, ਜਦੋਂ ਤੋਂ ਤੁਸੀਂ ਆਪਣੀ ਸਰੀਰਕ ਇਹ ਸਰਗਰਮੀ ਵਧਾਈ ਤੇ ਤੁਹਾਡਾ ਮਨ ਵੀ ਇੱਕ ਪਾਸੇ ਲੱਗਿਆ, ਤੇ ਤੁਹਾਡਾ ਖਾਣ ਪੀਣ ਦਾ ਜਿਹੜਾ ਡਾਈਜੈਸ਼ਨ, ਕਿਉਂ ਆਮ ਲੋਕ ਕਹਿੰਦੇ ਜੀ ਅਸੀਂ ਜੀ ਸਾਨੂੰ ਸਟੋਮਕ ਦੀ ਪ੍ਰੋਬਲਮ ਆ ਜੀ, ਸਾਨੂੰ ਆਹ ਪ੍ਰੋਬਲਮ ਆ, ਉਹਨੇ ਸਰੀਰ ਨੂੰ ਆਟੋਮੈਟਿਕਲੀ ਜੇ ਕੋਈ ਸੀਟ ਆ ਠੀਕ ਕਰਨਾ ਸ਼ੁਰੂ ਕਰਦਾ, ਤੁਹਾਨੂੰ ਕੋਈ ਪ੍ਰੋਬਲਮ ਆਈ ਨਹੀਂ ਹੈ ਜੀ?
ਬਿਲਕੁਲ ਕੋਈ ਵੀ ਪ੍ਰੋਬਲਮ ਨਹੀਂ ਆਈ। ਬਾਕੀ ਖਾਣ ਪੀਣ ਦਾ ਮੈਂ ਪਹਿਲਾਂ ਤੋਂ ਹੀ ਬਾਹਰ ਖਾਣ ਦਾ ਬਿਲਕੁਲ ਆਦੀ ਹੈ ਨਹੀਂ,
ਬਿਲਕੁਲ
ਘਰ ਘਰੇਲੂ ਚੀਜ਼ਾਂ, ਪਲੱਸ ਮੈਨੂੰ ਗਾਰਡਨਿੰਗ ਦਾ ਬਹੁਤ ਸ਼ੌਕ ਹੈ।
ਬਿਲਕੁਲ। ਆਪਾਂ ਨੂੰ ਨਾ, ਕਿਉਂਕਿ ਤਿਉਹਾਰਾਂ ਦੇ ਮੌਕੇ ਚੱਲਦੇ ਨੇ ਨਾ, ਸਾਡੇ ਸਪੋਂਸਰ ਨਾਲ ਨੇ ਰਾਣਾ ਜੀ, ਸ਼ਾਇਦ ਲਾਈਵ ਆਨ ਲੋਕੇਸ਼ਨ ਕਰ ਰਹੇ ਨੇ, ਉਹਨਾਂ ਨੂੰ ਆਪਾਂ ਨੂੰ ਵਿੱਚ ਲੈਣਾ ਪੈਣਾ। ਹਾਂਜੀ ਰਾਣਾ ਜੀ, ਨਿੱਘਾ ਸਵਾਗਤ ਤੁਹਾਡਾ।
ਬਹੁਤ ਬਹੁਤ ਧੰਨਵਾਦ ਜੀ, ਔਰ ਤੁਹਾਡੀ ਜਿਹੜੀ ਗੱਲ ਆ ਇੰਟਰਪਟ ਕਰਨ ਦੇ ਲਈ ਮੁਆਫੀ ਚਾਹੁੰਦਾ ਜੀ। ਔਰ ਆਪਾਂ ਕੁਝ ਇੱਕ ਸੈਕਿੰਡ ਜਿਹੜੇ ਆ ਜੀ ਹੋਰ ਲੈਣੇ ਆ, ਔਰ ਜਿਵੇਂ ਜਾਣਦੇ ਕਿ ਸਮੋਸਾ ਐਂਡ ਸਵੀਟਸ ਫੈਕਟਰੀ ਤੋਂ ਅਸੀਂ ਮੁਖਾਤਬ ਆ, ਔਰ ਜਿੱਥੇ ਮਿਠਾਈ ਮੇਲਾ ਜਿਹੜਾ ਚੱਲ ਰਿਹਾ, ਔਰ ਇਹ ਮਿਠਾਈ ਮੇਲਾ ਜਿਹੜਾ ਜੀ ਉਹ ਹਰ ਸਾਲ ਲੱਗਦਾ, ਔਰ ਐਤਕੀ ਇਹ ਮਿਠਾਈ ਮੇਲਾ ਜਿਹੜਾ ਇਹ ਫਰਾਈਡੇ ਤੱਕ ਜਿਹੜਾ ਜੀ, ਫਰਾਈਡੇ 8 ਵਜੇ ਤੱਕ ਚੱਲਣਾ, ਸਵੇਰੇ 8 ਵਜੇ ਤੋਂ ਲੈ ਕੇ ਤੇ 8 ਵਜੇ ਤੱਕ ਜਿਹੜਾ ਜੀ ਇਹ ਮੇਲਾ ਜਿਹੜਾ ਜੀ ਉਹ ਚੱਲਦਾ ਹੁੰਦਾ। ਔਰ ਹਰਪਾਲ ਹੋਰਾਂ ਨਾਲ ਗੱਲਬਾਤ ਜਿਹੜੀ ਹੈ ਜੀ ਆਪਾਂ ਕਰਨੀ ਆ, ਔਰ ਜੇ ਕਿਸੇ ਨੇ ਆਉਣਾ ਹੋਵੇ 1850 ਐਲਬਿਨ ਰੋਡ ਤੇ ਪਹੁੰਚਣਾ। ਸੋ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ, ਔਰ ਇੱਥੇ ਮਾਹੌਲ ਇਹੋ ਜਿਹਾ ਜੀ, ਅਸੀਂ ਤਕਰੀਬਨ 8-9 ਮੀਡੀਆ ਵਾਲੇ ਆ ਜੀ, ਕਦੇ ਕੋਈ ਇਹਨੂੰ ਫੜ ਕੇ ਲੈ ਜਾਂਦਾ, ਕਦੇ ਕੋਈ ਫੜ ਕੇ ਲੈ ਜਾਂਦਾ ਜੀ, ਕੀ ਹਾਲ ਚਾਲ ਨੇ? ਔਰ ਮੈਂ ਇਸ ਵਾਰੀ ਮੇਲਾ ਦੇਖੋ ਹਰ ਸਾਲ ਦੀ ਤਰ੍ਹਾਂ ਜੀ ਉੱਨੀ ਚਹਿਲ ਪਹਿਲ ਆ, ਤੇ ਇੰਤਜ਼ਾਮ ਜਿਹੜੇ ਪਹਿਲਾਂ ਨਾਲੋਂ ਵਧੀਆ ਕੀਤੇ।
ਸਿੱਧੂ ਸਾਹਿਬ ਪਹਿਲਾਂ ਤਾਂ ਧੰਨਵਾਦ ਤੁਹਾਡਾ, ਤੁਸੀਂ ਆਪ ਟਾਈਮ ਕੱਢ ਕੇ ਆਏ ਆ, ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ, ਤੇ ਨਾਲ ਦੀ ਨਾਲ ਤੁਹਾਡੇ ਸਰੋਤਿਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੇ ਅਸੀਂ ਬਹੁਤ ਬਹੁਤ ਮੁਬਾਰਕਾਂ ਜੀ, ਤੇ ਸਾਡੇ ਸਾਰੇ ਸਟਾਫ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਜਿਹੜਾ ਮੇਲੇ ਦੀ ਗੱਲ ਕੀਤੀ ਆ, ਮੇਲਾ ਤਾਂ ਇੱਦਾਂ ਆ ਤੇ ਮੇਲਾ ਮੇਲੀਆਂ ਨਾਲ 12-11 ਦੋਸਤਾਂ ਨਾਲ, ਤੇ ਉਹ ਹੈਗਾ ਵੀ ਇਸ ਵੇਲੇ ਜਿੰਨੇ ਕਸਟਮਰ ਆ, ਜਿੰਨਾ ਸਾਡੇ ਸਟਾਫ ਮੈਂਬਰ ਆ, ਸਟਾਫ ਮੈਂਬਰ ਦੇ ਨਾਲ ਸਾਡੇ ਵਲੰਟੀਅਰ ਹੈਗੇ ਆ ਜਿਹੜੇ ਕਿਸੇ ਮੇਲੇ ਦੇ ਵਿੱਚ ਸਾਡੀ ਹੈਲਪ ਕਰ ਰਹੇ ਆ, ਤੇ ਅਸੀਂ ਉਹ ਵਾਰ ਵਾਰ ਦੇਖ ਲਏ, ਤੁਸੀਂ ਆਲਵੇਜ਼ ਯੂ ਕੈਨ ਸੀ ਕਿੰਨਾ ਵੱਡਾ ਸਟਾਫ ਜਿਹੜਾ ਸਾਡਾ ਹੈਗਾ, ਔਰ ਸਟਾਫ ਦੇ ਨਾਲ ਵਲੰਟੀਅਰ ਕਿੰਨੇ ਹੈਗੇ ਜਿਹੜੇ ਕਿ ਮੇਲੇ ਸਾਡੀ ਹੈਲਪ ਕਰ ਰਹੇ ਆ, ਕਸਟਮਰ ਦੇ ਚਿਹਰਿਆਂ ਦੇ ਉੱਤੇ ਕਿੰਨੀ ਰੌਣਕ ਆ, ਕਸਟਮਰ ਕਿੰਨੇ ਖੁਸ਼ ਹੋ ਕੇ ਮਠਿਆਈਆਂ ਖਰੀਦ ਰਹੇ, ਉਹਦਾ ਰੀਜ਼ਨ ਆ ਕਿ ਉਹਨਾਂ ਨੂੰ ਪਤਾ ਵੀ ਜਿੰਨੇ ਜ਼ਿਆਦਾ ਉਹ ਡੱਬੇ ਖਰੀਦ ਰਹੇ, ਜਿੰਨੇ ਜ਼ਿਆਦਾ ਡੱਬੇ ਭਰ ਲੈਣਗੇ ਉਨੀ ਜ਼ਿਆਦਾ ਉਹਨਾਂ ਨੂੰ ਬਚਤ ਹੋਣੀ ਆ, ਉਨੀ ਜ਼ਿਆਦਾ ਉਹ ਸੇਵਿੰਗ ਕਰਕੇ ਘਰ ਜਾਣ।
ਬਾਅਦ ਜਦੋਂ ਕਿਹੜੇ ਸਟੋਰਾਂ ਤੇ ਦੇਖੀ ਦਾ, ਮਠਿਆਈਆਂ ਮਹਿੰਗੀਆਂ ਬਣੀਆਂ, ਤੁਸੀਂ 499 ਤੋਂ 999 ਤੱਕ ਸਾਰੀਆਂ ਲਾ ਕੇ ਬੈਠੇ।
ਦੇਖੋ ਜੀ, ਸਾਡੀ ਮੈਨੇਜਮੈਂਟ ਨੇ ਡਿਸਾਈਡ ਕੀਤਾ ਸੀਗਾ ਵੀ ਦੀਵਾਲੀ ਦੇ ਉੱਤੇ ਕਸਟਮਰ, ਸਾਰੇ ਕਸਟਮਰ ਨੂੰ ਗਿਫਟ ਦੇਣਾ, ਤੇ ਗਿਫਟ ਦੇ ਰੂਪ ਦੇ ਵਿੱਚ 499 ਇਹ ਉਹ ਪ੍ਰਾਈਸ ਹੈ ਜਿਹੜੀ ਅਸੀਂ 1989 ਜਦੋਂ ਬਿਜ਼ਨਸ ਸ਼ੁਰੂ ਕੀਤਾ ਸੀ ਉਦੋਂ ਦੀ ਸੀ। ਸੋ ਅਸੀਂ ਇਹ ਕਮਿਟਮੈਂਟ ਕੀਤੀ ਸੀ ਤੇ ਆਪਾਂ ਉਹ ਦਿਨ ਲਿਆਉਣੇ, ਕਿਉਂਕਿ ਸਾਨੂੰ 35 ਸਾਲ ਹੋ ਗਏ, ਪਰ 35 ਸਾਲ ਜਿਹੜੀ ਸਕਸੈਸਫੁਲ ਹੋਏ ਆ, ਇਸ ਕਰਕੇ ਨਹੀਂ ਹੋਏ ਅਸੀਂ ਬਹੁਤ ਚੰਗੇ ਸੀ ਜਾਂ ਅਸੀਂ ਨਵਾਂ ਕਰਦੇ ਸੀ, ਇਸ ਕਰਕੇ ਹੋਏ ਆ, ਤੇ ਕਮਿਊਨਿਟੀ ਦਾ ਸਾਰੇ ਕਸਟਮਰ ਦਾ ਸਾਡੇ ਨਾਲ 35 ਸਾਲ ਤੋਂ ਲੈ ਕੇ ਹੁਣ ਤੋਂ ਸਾਥ ਬਣਿਆ ਆ, ਤੇ ਅਸੀਂ ਉਹਦਾ ਇੱਕ ਛੋਟਾ ਜਿਹਾ ਤਰੀਕਾ ਸੋਚਿਆ ਕਿ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਅਸੀਂ ਇਹ ਕਰੀਏ, ਤੇ ਹਰ ਇੱਕ ਨੂੰ ਜਿੰਨੀ ਜ਼ਿਆਦਾ ਮਠਿਆਈ ਖਰੀਦੂਗਾ ਉਨਾ ਵੱਡਾ ਗਿਫਟ ਮਿਲੇਗਾ ਜੀ, ਤੇ ਇਹਦੇ ਵਾਸਤੇ ਅਸੀਂ ਇਹ ਪ੍ਰਾਈਸ ਤੇ ਰੱਖੀਆਂ। ਤੇ ਵੈਸੇ ਵੀ ਸਾਡਾ ਵੈਸੇ ਜਿਹੜਾ ਸਟੋਰ ਹੈਗਾ, ਇਟ ਇਜ਼ ਨੋਨ ਟੂ ਬੀ ਅ ਡਿਸਕਾਊਂਟਡ ਸਟੋਰ, ਅਸੀਂ ਹਮੇਸ਼ਾ ਜਿਹੜੀ ਆ, ਅਸੀਂ ਮੈਂ ਇਹ ਨਹੀਂ ਕਹਿੰਦੇ ਕਦੇ ਵੀ ਜਦੋਂ ਅਸੀਂ 499 ਲਾਤੀ, ਹੋ ਸਕਦਾ 499 ਚ ਅਸੀਂ ਪੈਸੇ ਨਾ ਬਣਾਉਂਦੇ ਹੋਈਏ, ਮੈਂ ਬਹੁਤੀ ਉਹ ਕੈਲਕੂਲੇਸ਼ਨ ਨਹੀਂ ਕੀਤੀ, ਇਹ ਤਾਂ ਡਿਸੀਜਨ ਸੀ ਬਣਾਤਾ ਤੇ ਬਣਾ ਦਿੱਤਾ, ਪਰ ਜਦੋਂ 999 ਵੀ ਵੇਚਦੇ ਵੀ ਆਰ ਮੇਕਿੰਗ ਸਮ ਮਨੀ, ਪਰ ਵੀ ਆਰ ਨੋਟ ਟ੍ਰਾਇੰਗ ਟੂ ਬੀ ਰਿਚ ਓਵਰ ਨਾਈਟ, ਤੇ ਇਸ ਕਰਕੇ ਸਾਡਾ ਇਹ ਹੈਗਾ ਵੀ ਸਲੋ ਐਂਡ ਸਟੱਡੀ ਵਿਨ ਦਾ ਰੇਸ, 35 ਸਾਲਾਂ ਚ ਬੜੀ ਵਧੀਆ ਰੋਟੀ ਖਾਈ ਜਾਂਦੇ ਆ ਤੇ ਅਗਲੇ 35 ਸਾਲ ਵੀ ਇੱਦਾਂ ਲੰਘ ਜਾਣੇ ਆ ਤੇ ਵਾਈ ਨੋਟ ਤੇ ਰਲ ਮਿਲ ਕੇ ਚੱਲਿਆ ਜਾਵੇ ਤੇ ਕਿਸੇ ਨੂੰ ਪੰਚ ਨਾ ਹੋਵੇ ਕਿ ਸਮੋਸਾ ਐਂਡ ਸਵੀਟ ਫੈਕਟਰੀ ਤੇ ਗਏ ਸੀ ਜੇ ਵੱਧੀ ਰਹਿ ਗਏ ਹਾਂਜੀ ਇਸ ਕਰਕੇ ਸਾਡੇ ਤਾਂ ਇਹ ਵਿਸ਼ ਹੈਗੀ ਆ ਕਿ ਸਾਡੇ ਕਸਟਮਰ ਆਉਂਦੇ ਰਹਿਣ ਖੁਸ਼ੀਆਂ ਮਨਾਉਂਦੇ ਰਹਿਣ ਤੇ ਆਪਣੀ ਜੇਬ ਬਚਾਉਂਦੇ ਰਹਿਣ
ਬਹੁਤ ਬਹੁਤ ਧੰਨਵਾਦ ਜੀ ਔਰ ਇਸ ਤੋਂ ਇਲਾਵਾ ਬਾਕੀ ਲੋਕੇਸ਼ਨ ਜਿਹੜੀਆਂ ਨੇ ਉੱਥੇ ਵੀ ਇਸੇ ਢੰਗ ਨਾਲ ਚੱਲਦਾ
ਬਿਲਕੁਲ ਜੀ ਸੇਮ ਪ੍ਰਾਈਸ ਹੈ ਸੇਮ ਕੁਆਲਿਟੀ ਆ ਸੇਮ ਕੁਆਂਟਿਟੀ ਹੈਗੀ ਆ ਪਰ ਅਗੇਨ ਕਿਉਂਕਿ ਉੱਥੇ ਜਗ੍ਹਾ ਦੀ ਕਮੀ ਕਰਕੇ ਥੋੜੀ ਸਕੇਲ ਛੋਟੀ ਆ ਉਹਦੇ ਹਿਸਾਬ ਨਾਲ ਪਰ ਬਾਕੀ ਐਵਰੀਥਿੰਗ ਯੂ ਵਿਲ ਗੈਟ ਦੇਅਰ ਪਰ ਜੇ ਵੱਡੇ ਮੇਲੇ ਦਾ ਦੁਨੀਆਂ ਦਾ ਜਿਹੜਾ ਦੁਨੀਆਂ ਦਾ ਇੰਡੋਰ ਮਠਿਆਈ ਮੇਲਾ ਸਭ ਤੋਂ ਵੱਡਾ ਮੇਲਾ ਆ ਜੇ ਉਹਦਾ ਨਜ਼ਾਰਾ ਲੈਣਾ ਤਾਂ ਫਿਰ ਇੱਥੇ ਆ ਚਾਹੇ 1850 ਐਲਮੀਆਂ ਰੋਡ ਦੇ ਉੱਤੇ ਪਰ ਜੇਕਰ ਤੁਸੀਂ ਰੋਜ਼ਮਰਾ ਦੇ ਵਾਸਤੇ ਮਠਿਆਈਆਂ ਲੈਣੀਆਂ ਜਾ ਕੇ ਜਾਂ ਕੋਈ ਸ਼ਾਪਿੰਗ ਕਰਨੀ ਆ ਤੇ ਦੋਹਾਂ ਲੋਕੇਸ਼ਨਾਂ ਤੇ ਉੱਥੇ ਵੀ ਜਾ ਸਕਦੇ ਜੀ
ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਮੇਰੇ ਨਾਲ ਇਸ ਵਾਰ ਪਨੇਸਰ ਸਾਹਿਬ ਨੇ ਰਣਜੀਤ ਸਿੰਘ ਪਨੇਸਰ ਹੋ ਰਹੀ ਜਦੋਂ ਨਵੰਬਰ ਆਉਂਦੀ ਆ ਤੇ ਹਰ ਸਾਲ ਨਵੰਬਰ 84 ਨੂੰ ਯਾਦ ਕਰਦੇ ਆ ਖੂਨਦਾਨ ਕੈਂਪ ਲੱਗਦੇ ਨੇ ਔਰ ਇਹਨਾਂ ਦੀ ਇਨਫੋਰਮੇਸ਼ਨ ਆਪਾਂ ਸਾਂਝੀ ਵੀ ਕਰ ਰਹੇ ਹਾਂ ਔਰ ਜਿਹੜਾ ਇਸ ਵਾਰੀ ਦੇ ਖੂਨਦਾਨ ਕੈਂਪ ਨੇ ਉਹ ਕਿੱਥੇ ਕਿੱਥੇ ਲੱਗਣੇ ਨੇ ਤੇ ਆਪਾਂ ਥੋੜੀ ਜਿਹੀ ਸ਼ਾਰਟ ਦੇ ਵਿੱਚ ਜਾਣਕਾਰੀ ਇਹਨਾਂ ਤੋਂ ਵੀ ਲੈਂਦੇ ਹਾਂ ਜੀ ਆਇਆਂ ਨੂੰ ਸਵਾਗਤ ਹੈ
ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਰਾਣਾ ਜੀ ਤੇ ਬ੍ਰਾਡਕਾਸਟ ਸਾਰਿਆਂ ਦਾ ਧੰਨਵਾਦ ਤੁਹਾਡਾ ਤੁਸੀਂ ਹਰ ਸਾਲ ਆਪ ਹੀ ਬੋਲਦੇ ਹੋ ਆਪਾਂ ਤਾਂ ਸਾਰਿਆਂ ਦੀ ਆਪਣੀ ਕੈਂਪੇਨ ਹੈ ਸਿੱਖਾਂ ਦੀ ਕੈਂਪੇਨ ਹੈ ਤੇ ਸਿੱਖ ਕੌਮ ਵੱਲੋਂ ਹਰ ਸਾਲ ਜਿਹੜੀ ਨਵੰਬਰ ਚ ਕੀਤੀ ਜਾਂਦੀ ਹੈ ਉਸ ਦੀ ਸ਼ੁਰੂਆਤ ਇਸ ਕਮਿੰਗ ਸੈਟਰਡੇ ਐਂਡ ਸੰਡੇ ਨਵੰਬਰ 2 ਤੇ 3 ਤੋਂ ਖਾਲਸਾ ਕਮਿਊਨਿਟੀ ਸਕੂਲ ਤੋਂ ਹੋਣੀ ਹੈ ਉਸ ਤੋਂ ਬਾਅਦ ਹਰ ਸ਼ਹਿਰ ਦੇ ਵਿੱਚ ਇਸ ਵੇਲੇ 20 ਥਾਵਾਂ ਤੇ ਹੋ ਰਹੀ ਹੈ ਸੋ 20 ਸਿਟੀਜ਼ ਦੇ ਵਿੱਚ 20 ਕਲੀਨਿਕਸ ਲੱਗਣੀਆਂ ਨੇ ਜਿਹੜੀ ਕਿ ਆਪਾਂ 2011 ਦੇ ਵਿੱਚ ਇੱਕ ਕਲੀਨਿਕ ਤੋਂ ਸ਼ੁਰੂਆਤ ਕੀਤੀ ਸੀ ਸੋ ਇਸ ਕੈਂਪੇਨ ਦੇ ਨਾਲ ਤੁਸੀਂ ਲੜਨਾ ਹੈ ਤੁਸੀਂ ਆ ਕੇ ਆਪਣੇ ਖੂਨਦਾਨ ਕਰਨਾ ਹੈ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਨੰਬਰ ਰਾਣਾ ਜੀ ਵੀ ਦਿੰਦੇ ਰਹੇ ਨੇ ਦੁਬਾਰੇ ਦੇ ਦਿੰਦੇ ਆ ਕੈਂਪੇਨ ਦਾ ਨੰਬਰ ਹੈ 647-1984 647-1984 ਤੇ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ
ਬਹੁਤ ਬਹੁਤ ਧੰਨਵਾਦ ਜੀ ਬ੍ਰਾਦਰ ਸਾਹਿਬ ਮਿਲਦੇ ਆ ਜੀ
ਮਿਹਰਬਾਨੀ ਜੀ ਮਿਹਰਬਾਨੀ ਸੰਧੂ ਸਾਹਿਬ ਦਾ ਵੀ ਤੇ ਪਨੇਸਰ ਸਾਹਿਬ ਦਾ ਵੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦੁਬਾਰਾ ਕਾਲ ਕਰਿਓ ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਆਸਰਾ ਲਾਇਰਜ਼ ਵਾਲੇ ਅਮਨਦੀਪ ਕਪਲਾ ਜੀ ਨੰਬਰ 905-456-2020 ਹੈ ਰੀਅਲ ਸਟੇਟ ਕਲੋਜ਼ਿੰਗ ਕਰਨੀ ਹੈ ਤੁਸੀਂ ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਲਈ ਹੈ ਕੋਈ ਕੌਂਡੋ ਲਈ ਹੈ ਤੇ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰਨਾ ਮਾਹਰ ਨੇ ਆਪਣੇ ਕੰਮ ਦੇ ਵਿੱਚ ਕਿਉਂਕਿ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਵੈਸੇ ਤਾਂ ਲਾਇਰ ਸਾਰੇ ਹੀ ਮਾਹਰ ਹੁੰਦੇ ਨੇ ਪਰ ਜਿਹੜਾ ਰੀਅਲ ਸਟੇਟ ਕਲੋਜ਼ਿੰਗ ਦਾ ਘੱਟ ਕੰਮ ਕਰਦਾ ਹੋਰ ਪਾਸੇ ਜ਼ਿਆਦਾ ਧਿਆਨ ਦਿੰਦੇ ਨੇ ਉਹਨਾਂ ਦੀ ਅਟੈਂਸ਼ਨ ਆ ਜਿਹੜੀ ਧਿਆਨ ਆ ਡਾਈਵਰਟ ਹੋ ਜਾਂਦਾ ਇਹ ਕਿਉਂਕਿ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਇਸ ਕਰਕੇ ਕਲੋਜ਼ਿੰਗ ਬੜੀ ਸਮੂਥ ਹੁੰਦੀ ਹੈ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਤਾਲਮੇਲ ਕਰ ਲਿਓ 9054562020 ਦੂਸਰੇ ਸਾਡੇ ਸਪਾਂਸਰ ਨੇ ਜੀ ਇਮੀਗ੍ਰੇਸ਼ਨ ਵਾਲੇ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਨੰਬਰ 647-646-3000 ਕਿਸੇ ਸਿਸਟਮ ਦੇ ਤਹਿਤ ਕੋਈ ਫੈਮਿਲੀ ਕਲਾਸ ਵੀਜ਼ਾ ਕੋਈ ਪੁਆਇੰਟ ਸਿਸਟਮ ਤੇ ਸਪਾਊਜ਼ਲ ਵੀਜ਼ਾ ਤੁਹਾਨੂੰ ਕੋਈ ਜ਼ਰੂਰਤ ਹੈਗੀ ਇਮੀਗ੍ਰੇਸ਼ਨ ਦੇ ਇਹਨਾਂ ਨੂੰ ਕਾਲ ਕਰਿਓ 6476463000 ਇਹਨਾਂ ਦਾ ਨੰਬਰ ਆ ਜੀ ਸਾਡੀ ਗੱਲਬਾਤ ਜੀ ਸਿਹਤ ਤੇ ਚੱਲ ਰਹੀ ਆ ਤੇ ਸਾਡੇ ਕੋਲ ਸਰਦਾਰ ਹਰਜੀਤ ਸਿੰਘ ਬੈਠੇ ਨੇ ਹੈਰੀ ਉਹਨਾਂ ਦਾ ਨਾਂ ਹੈ ਤੇ ਉਹ ਉਹਨਾਂ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਨੇ ਕਹਿੰਦੇ ਜੀ ਸਾਈਕਲਿੰਗ ਤਾਂ ਮੈਂ 2 ਸਾਲ ਪਹਿਲਾਂ ਸ਼ੁਰੂ ਕੀਤੀ ਅਜੇ ਹਨਾ ਦੋ ਸਾਲ ਪਹਿਲਾਂ ਸ਼ੁਰੂ ਕਰਕੇ ਸਾਈਕਲਿੰਗ ਤੇ 180 ਕਿਲੋਮੀਟਰ ਸਾਈਕਲ ਚਲਾਇਆ ਤੇ ਨਾਲ 42 ਕਿਲੋਮੀਟਰ ਭੱਜੇ ਨੇ ਤੇ 4 ਕਿਲੋਮੀਟਰ ਅੱਛਾ ਸਵੀਮਿੰਗ ਵੀ ਉਹਨਾਂ ਨੇ ਹੁਣੇ ਸ਼ੁਰੂ ਕੀਤੀ ਆ ਆਪਣੇ ਆਪ ਨੂੰ ਚੁਣੌਤੀ ਦਿੱਤੀ ਕਈ ਤਾਂ 55-57 ਸਾਲ ਦੀ ਉਮਰ ਚ ਹੀ ਕਈ ਬੰਦੇ ਕਹਿਣਾ ਸ਼ੁਰੂ ਕਰਦੇ ਬਸ ਜੀ ਹੁਣ ਆਪਾਂ ਰਿਟਾਇਰਮੈਂਟ ਵੱਲ ਚੱਲੇ ਹਾਂ ਜੀ ਹੁਣ ਆਪਾਂ ਇੰਨੇ ਦੇ ਹੋ ਗਏ ਹਰਜੀਤ ਸਿੰਘ ਜੀ ਉਹ ਆਪਣੇ ਆਪ ਨੂੰ ਅੰਦਰੋਂ ਤੇ ਬਾਹਰੋਂ ਬੁੱਢਾ ਮਹਿਸੂਸ ਕਰਨ ਲੱਗ ਜਾਂਦੇ ਚੁਣੌਤੀ ਨਹੀਂ ਦਿੰਦੇ ਆਪਣੇ ਆਪ ਨੂੰ ਬਾਕੀ ਉਹਨਾਂ ਦਾ ਲਾਈਫ ਸਟਾਈਲ 20-25 ਸਾਲ ਤੇ ਇਸ ਤਰ੍ਹਾਂ ਬਣ ਜਾਂਦਾ ਅੱਛਾ ਜਦੋਂ ਇਹ ਤੁਸੀਂ ਦੁਬਾਰਾ ਸਾਈਕਲਿੰਗ ਸ਼ੁਰੂ ਕੀਤੀ ਜਾਂ ਭੱਜਣਾ ਸ਼ੁਰੂ ਕੀਤਾ ਤੁਹਾਡੇ ਗੋਡਿਆਂ ਚ ਲੱਤਾਂ ਚ ਕੋਈ ਮਾੜੀ ਮੋਟੀ ਕੋਈ ਤਕਲੀਫ
ਨਹੀਂ ਬਿਲਕੁਲ ਵੀ ਨਹੀਂ ਜੀ ਬਿਕੋਜ਼ ਨੌਲੇਜ ਔਰ ਪਲੱਸ ਮੇਰੀ ਸਪੋਰਟਸ ਬਾਡੀ ਤਾਂ ਪਹਿਲਾਂ ਹੈ ਸੀ
ਹਾਂਜੀ
ਮੈਨੂੰ ਥੋੜਾ ਬਹੁਤ ਕੋਚਿੰਗ ਬਾਰੇ ਵੀ ਸਾਨੂੰ ਧੱਕੇ ਧੁੱਕੇ ਖਾਧੇ ਵੀ ਆ ਜੀ
ਹਾਂਜੀ
ਉਹਦੇ ਕਰਕੇ ਹਿਸਾਬ ਨਾਲ ਵੀ ਯੂਜ਼ ਟੂ ਸੀ
ਹਾਂਜੀ
ਸ਼ੁਰੂ ਕਰਨ ਵੇਲੇ ਵੀ ਆਪਣੇ ਆਪ ਨੂੰ ਬਹੁਤਾ ਪਹਿਲਾਂ ਹੀ ਸ਼ੁਰੂ ਦੇ ਵਿੱਚ ਸਟ੍ਰੈਸ ਨਹੀਂ ਲੈਣਾ
ਹਾਂਜੀ
ਹੌਲੀ ਹੌਲੀ
ਸਲੋਲੀ ਸ਼ੁਰੂ ਜਿਵੇਂ ਜਿਵੇਂ ਸਰੀਰ ਸਹਿੰਦਾ ਗਿਆ ਤੁਸੀਂ ਤਾਂ ਚਲੋ ਸਪੋਰਟਸ ਵਾਲੇ ਸੀਗੇ ਸਰਦਾਰ ਲਖਵਿੰਦਰ ਸੰਧੂ ਨੇ ਜਿਹੜੇ ਵਕੀਲ ਸਾਹਿਬ ਨੇ ਉਹਨਾਂ ਦੀ ਤਾਂ ਅਥਲੈਟਿਕ ਬਾਡੀ ਹੈ ਨਹੀਂ ਸੀ ਉਹ ਤਾਂ ਕਦੇ ਖੇਡੇ ਨਹੀਂ ਸੀ ਥੋੜਾ ਬਹੁਤ ਭੱਜਦੇ ਹਾਂਜੀ ਹਾਫ ਆਇਰਨ ਮੈਨ ਉਹਨਾਂ ਨੇ ਲਾਇਆ
ਬਿਲਕੁਲ
ਮੇਰੇ ਕਹਿਣ ਦਾ ਮਤਲਬ ਸਾਡੇ ਸਰੋਤੇ ਆ ਜਿਹੜੇ ਉਹ ਇਹ ਸਮਝ ਲੈਣ ਬਈ ਪਹਿਲਾਂ ਭਾਵੇਂ ਤੁਸੀਂ ਕੁਛ ਭੱਜਦੇ ਦੌੜਦੇ ਸੀ ਜਾਂ ਨਹੀਂ ਹੌਲੀ ਹੌਲੀ ਸ਼ੁਰੂ ਕਰੋ ਤੁਹਾਡੀ ਗੱਲ ਚ
ਮਿਹਨਤ ਤੇ ਪਲੱਸ ਤੁਹਾਡਾ ਫੋਕਸ ਹੋਣਾ ਚਾਹੀਦਾ ਕਿਸੇ
ਫੋਕਸ ਹੋਣਾ ਚਾਹੀਦਾ ਮਤਲਬ ਪਹਿਲਾਂ ਤੁਸੀਂ ਡਿਟਰਮੀਨੇਸ਼ਨ ਆ ਜਿਹੜੀ ਉਹ ਆ ਜ਼ਿੰਦਗੀ ਦੇ ਵਿੱਚ ਉਦੇਸ਼ ਆ ਜਿਹੜਾ ਉਹ ਰੱਖ ਕੇ ਜੇ ਆਪਾਂ ਮੂਹਰੇ ਚੱਲੀਏ ਇਸ ਉਮਰ ਦੇ ਵਿੱਚ ਉਦੇਸ਼ ਤਾਂ ਮੇਰਾ ਖਿਆਲ 60 ਸਾਲ ਤੋਂ ਬਾਅਦ ਆਪਣੇ ਆਪ ਨੂੰ ਸਿਹਤ ਨੂੰ ਠੀਕ ਰੱਖਣਾ ਇਹੀ ਹੁੰਦਾ
ਬਿਲਕੁਲ ਹਾਂਜੀ ਕਿਸੇ ਨਾ ਕਿਸੇ ਤੋਂ ਮੋਟੀਵੇਸ਼ਨ ਤੁਹਾਨੂੰ ਮੈਂ ਐਕਚੁਲੀ ਫੌਜਾ ਸਿੰਘ ਤੋਂ ਬਹੁਤ ਮੋਟੀਵੇਟ ਹੋਇਆ ਜਦੋਂ ਇੱਥੇ ਆਏ।
ਹਾਂਜੀ,
ਇੱਕ ਹੈਰਾਨੀ ਦੀ ਵੀ ਗੱਲ ਹੈ ਵੀ ਆਪਾਂ ਗੱਲਾਂ ਬੜੀਆਂ ਕਰਦੇ ਹਾਂ, ਆਪਣੀ ਕਮਿਊਨਿਟੀ ਚੋਂ ਬਹੁਤ ਥੋੜੇ ਬੰਦੇ ਉੱਥੇ ਪਹੁੰਚੇ ਜਦੋਂ ਉਹਨਾਂ ਦੀ ਲਾਸਟ ਰੇਸ ਸੀ।
ਹਾਂਜੀ,
ਸੋਮੀ ਵਰੇਗੰਢ ਦੇ।
ਹਾਂਜੀ ਹਾਂਜੀ,
ਉਦੋਂ ਮੈਂ ਵੀ ਗਿਆ, ਮੈਂ ਕੰਮ ਛੱਡ ਕੇ ਉੱਥੇ ਗਿਆ।
ਹਾਂਜੀ,
ਮੈਂ ਉਹਦੇ ਨਾਲ ਫੋਟੋ ਫੋਟੋ ਵੀ ਖਿਚਾਇਆ। ਮੈਂ ਬੜਾ ਉਦੋਂ ਬੰਦੇ ਤੋਂ ਉਸ ਮੋਟੀਵੇਟ ਹੋਇਆ।
ਹਾਂਜੀ,
ਮੈਂ ਕਿਹਾ ਜਦੋਂ 100 ਸਾਲ ਦਾ ਬੰਦਾ ਇਹ ਕਰ ਸਕਦਾ, ਤੁਸੀਂ ਕਿਉਂ ਨੀ ਕਰ ਸਕਦੇ?
ਹਾਂਜੀ 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 ਹਾਂਜੀ,
ਇਸ ਤਰ੍ਹਾਂ ਕਈ ਵਾਰੀ ਉੱਥੇ ਦੇਖੀ ਦਾ। ਹੁਣ ਸਾਡੇ ਉੱਥੇ ਹੋਈ ਸੈਕਰਾਮੈਂਟੋ, ਇੱਕ ਬੰਦੇ ਦੀਆਂ 2 ਬਾਹਾਂ ਨੀ, ਬਿਲਕੁਲ
ਅੱਛਾ ਜੀ,
ਨਾ 2 ਲੱਤਾਂ ਨੀ।
ਅੱਛਾ,
ਬਾਹਾਂ ਨਾਲ ਉਹ ਹਰ ਵਾਰੀ ਮੈਂ ਜਿੱਥੇ ਵੀ ਮੈਰਾਥਨ, ਮੈਂ ਮੈਰਾਥਨ ਵੀ ਲਾਉਣਾ, ਹਾਫ ਮੈਰਾਥਨ ਵੀ ਲਾਈਆਂ ਕਈ, ਜਿੱਥੇ ਵੀ ਜਾਈਦਾ ਉਹ ਮੂਹਰੇ ਹੁੰਦਾ, ਓਲੰਪਿਕ ਤੱਕ ਵੀ ਗਿਆ ਬੰਦਾ।
ਹਾਂਜੀ,
ਉਹਨੇ ਕੰਪਲੀਟ ਕਰਿਆ,
ਬਿਲਕੁਲ
ਉਹ ਲੱਤਾਂ ਨੀ ਸਿਰਫ ਬਾਹਾਂ ਨਾਲੇ।
ਹਾਂਜੀ,
ਬਾਹਾਂ ਨਾਲੇ ਸਾਈਕਲ ਚਲਾਇਆ।
ਹਾਂਜੀ,
ਤੇ ਬਾਹਾਂ ਨਾਲੇ ਉਹ ਭੱਜਿਆ, ਉਹਨੂੰ ਸਾਈਕਲ ਮਿਲਿਆ ਵਾ ਜਿਹੜਾ।
ਅੱਛਾ, ਉਹ
42 ਕਿਲੋ ਕੰਪਲੀਟ ਕਰਿਆ ਉਹਨੇ,
42 ਕਿਲੋ। ਕਿਆ ਵਾਹ ਜੀ, ਹੈਰਾਨ ਕਰਨ ਵਾਲੀਆਂ ਗੱਲਾਂ ਨੇ ਦੋਸਤੋ। ਜਿਨ੍ਹਾਂ ਦੇ ਅੰਗ ਠੀਕ ਨੇ, ਹੱਥ ਪੈਰ ਠੀਕ ਨੇ ਦੋਸਤੋ, ਹਿਲਾ ਲਓ ਸਰੀਰ ਨੂੰ, ਤੁਹਾਨੂੰ ਆਪ ਨੂੰ ਹੀ ਫਾਇਦਾ ਹੋਣਾ। ਮੈਂ ਬਹੁਤ ਲੋਕ ਦੇਖਿਆ ਜੀ ਸ਼ਾਮ ਨੂੰ, ਚਲੋ ਆਪੋ ਆਪਣੀ ਮਰਜ਼ੀ ਆ, ਕੋਈ ਕੋਈ ਪੈਗ ਸ਼ੈਗ ਵੀ ਲਾ ਲੈਂਦਾ, ਆਪਾਂ ਉਸ ਚੱਕਰ ਚ ਨਹੀਂ ਪੈਣਾ ਵੀ ਅਲਕੋਹਲ ਦਾ ਬਾਡੀ ਤੇ ਕੀ ਇਫੈਕਟ ਉਹ ਵਿਸ਼ਾ ਇੱਕ ਕਰਾਂਗੇ। ਪਰ ਗੱਲ ਇਹ ਹੈ ਵੀ ਮੈਂ ਥੋੜੇ ਦਿਨ ਪਹਿਲਾਂ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਆਪਣੇ ਆਪ, ਹਾਲਾਂ ਆਪਾਂ ਇੱਥੇ ਡਿਸਕਲੋਜਰ ਦੇ ਦਿੰਦੇ, ਆਪਾਂ ਡਾਕਟਰ ਨਹੀਂ, ਕੋਈ ਹੈਲਥ ਸਪੈਸ਼ਲਿਸਟ ਨਹੀਂ, ਆਪਾਂ ਸਧਾਰਨ ਗੱਲਾਂ ਕਰਦੇ ਹਾਂ। ਪਰ ਅਸੀਂ ਗੱਲ ਕਰ ਰਹੇ ਸੀ ਜੇ ਬੰਦਾ ਵੱਧਦੀ ਉਮਰ ਦੇ ਨਾਲ ਨਾਲ ਆਪਦੀ ਰੋਟੀ ਨੂੰ ਅੱਧਾ ਕਰਦੇ, ਜਿੰਨਾ ਖਾ ਰਿਹਾ 5-4 ਪਰੌਂਠੇ ਖਾਂਦੇ, ਆਹ ਕਰਦੇ ਉਹ ਕਰਦੇ, ਰੋਟੀ ਨੂੰ ਅੱਧਾ ਕਰਦੇ, ਪਾਣੀ ਪੀਣ ਨੂੰ ਦੁੱਗਣਾ ਕਰਦੇ, ਤੇ ਸਰੀਰਕ ਐਕਟੀਵਿਟੀ ਉਹਨੂੰ 3 ਗੁਣਾ ਕਰਦੇ, ਤੇ ਹੱਸਣਾ 4 ਗੁਣਾ ਕਰਦੇ, ਮੇਰਾ ਖਿਆਲ ਕੁਛ ਹੱਦ ਨਹੀਂ, ਵਾਹਵਾ ਹੱਦ ਤੱਕ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ। ਤੁਸੀਂ ਕੀ ਕਹਿੰਦੇ ਹੋ?
ਬਿਲਕੁਲ ਸਹੀ ਗੱਲ ਹੈ ਜੀ, ਜੇ ਤੁਸੀਂ ਪ੍ਰੈਕਟਿਸ ਕਰਦੇ ਆ ਨਾ, ਮੈਂ ਬੜੀ ਹੈਰਾਨ, ਮੈਂ ਆਪਣੇ ਆਪ ਤੋਂ ਵੀ ਬੜਾ ਹੈਰਾਨ ਆ, ਮੈਂ ਜਦੋਂ ਜਿਮ ਜਾਂਦਾ,
ਹਾਂਜੀ,
ਮੈਂ ਜਦੋਂ ਸਟਰੈਂਥ ਐਕਸਰਸਾਈਜ਼ ਕਰਦਾ,
ਹਾਂਜੀ,
ਨਾਲ ਦੀ ਨਾਲ ਕਰਨੀ ਪੈਂਦੀ ਹੈ,
ਹਾਂਜੀ,
ਮੈਂ ਇੰਨਾ ਕੁ ਵੇਟ ਕਈ ਵਾਰੀ ਕਰ ਜਾਂਦਾ, ਮੈਨੂੰ ਬਾਅਦ ਚ ਹੁੰਦਾ ਵੀ ਤੂੰ ਗਲਤ ਕਰ ਰਿਹਾ ਉਮਰ ਦੇ ਹਿਸਾਬ ਨਾਲ, ਪਰ ਉਸ ਟਾਈਮ ਮੈਨੂੰ ਇਹ ਨੀ ਮਹਿਸੂਸ ਹੁੰਦਾ ਹੁੰਦਾ ਵੀ ਬੇਸ਼ੱਕ ਮੈਂ ਹੋਰ ਪਾ ਲਵਾਂ,
ਹਾਂਜੀ ਹਾਂਜੀ,
ਤਾਂ ਵੀ ਮੈਨੂੰ ਕੋਈ ਫਰਕ ਨੀ ਪੈਂਦਾ।
ਚਲੋ ਤੁਹਾਡੀ ਤਾਂ, ਹਾਂਜੀ ਸੋਰੀ, ਤੁਹਾਡੀ ਤਾਂ ਅਥਲੈਟਿਕ ਬਾਡੀ, ਤੁਸੀਂ ਸਪੋਰਟਸ ਵਾਲੇ ਆ, ਪਰ ਆਮ ਬੰਦਾ ਫੇਰ ਵੀ ਉਹ ਜੇ ਵੇਟ, ਸਿਆਣੇ ਕਹਿੰਦੇ ਵੀ ਭਾਵੇਂ ਥੋੜਾ ਵੀ ਚੱਕ ਲਓ ਪਰ ਚੱਕੋ ਸਹੀ ਤਰੀਕੇ ਨਾਲ ਚੱਕੋ, ਨਾਲ ਇਹ ਵੀ ਕਹਿੰਦੇ ਨੇ ਨਾ ਵੀ ਤੁਸੀਂ ਚੱਕਣਾ ਜਦੋਂ ਲੋਡ ਤੁਹਾਡੇ ਕਿੱਥੇ ਪੈਣਾ ਚਾਹੀਦਾ, ਹੈਮਸਟ੍ਰਿੰਗ ਮਸਲ ਤੇ ਪੈਣਾ ਚਾਹੀਦਾ, ਬੈਕ ਤੇ ਲੋਡ ਨਾ, ਪ੍ਰੋਪਰ ਟੈਕਨੀਕ ਨਾਲ, ਕਿਸੇ ਸੱਜਣ ਤੋਂ ਮਤਲਬ ਰਾਇ ਮਸ਼ਵਰਾ ਕਰਕੇ, ਉਦੋਂ ਪ੍ਰੋਫੈਸ਼ਨਲ ਐਡਵਾਈਸ ਲੈ ਕੇ ਤੁਸੀਂ ਐਕਸਰਸਾਈਜ਼ ਸ਼ੁਰੂ ਕਰੋ,
ਐਕਸਰਸਾਈਜ਼ ਸ਼ੁਰੂ ਕਰੋ, ਬਿਲਕੁਲ।
ਜਿਹੜੇ ਸੱਜਣ ਦੀ ਤੁਸੀਂ ਗੱਲ ਕਰਦੇ ਆ, ਜਿਨ੍ਹਾਂ ਨਾਲ, ਜਿਨ੍ਹਾਂ ਕਰਕੇ ਮੇਰਾ ਤੁਹਾਡੇ ਨਾਲ ਤਾਲਮੇਲ ਹੋਇਆ, ਲਖਵਿੰਦਰ ਸੰਧੂ ਜੀ, ਉਹਨਾਂ ਦੀ ਐਗਜ਼ਾਮਪਲ ਵੀ ਮੇਰਾ ਖਿਆਲ ਦੇ ਦੀ, ਉਹਨਾਂ ਦੇ ਸਪਾਈਨ ਦੇ ਵਿੱਚ ਫ੍ਰੈਕਚਰ ਸੀਗਾ, ਮਣਕਾ ਇੱਕ ਟੁੱਟ ਗਿਆ ਸੀ, ਤੇ ਉਹਨਾਂ ਨੂੰ 3 ਮਹੀਨੇ ਪਏ ਰਹੇ ਸੀਗੇ, ਕਾਫੀ ਸਾਲ ਪਹਿਲਾਂ ਦੀ ਗੱਲ ਆ, ਤੇ ਡਾਕਟਰ ਨੇ ਉਹਨਾਂ ਨੂੰ ਕਹਿਤਾ ਸੀ ਵੀ ਸ਼ਾਇਦ ਤੂੰ ਨਾ ਤੁਰ ਸਕੇ, ਤੇ ਉਹਨਾਂ ਨੇ ਆਪਣੇ ਆਪ ਨੂੰ ਚੈਲੰਜ ਕੀਤਾ ਜੀ, ਦੇਖੋ
ਬਿਲਕੁਲ,
ਉਹ ਹਾਫ ਆਇਰਨ ਮੈਨ ਉਹ ਰਨ ਕਰਕੇ ਆਏ,
ਮੈਂ ਕਿ ਉਹਨਾਂ ਨੂੰ ਬੜਾ ਜ਼ੋਰ ਲਾਇਆ ਵੀ ਚਲੋ ਚੱਲੀਏ, ਉਹ
ਕਹਿੰਦੇ
ਆ ਟਾਈਮ ਨਹੀਂ, ਮੈਂ
ਉਹ ਦੋ ਵਾਰੀ ਮੇਰਾ ਖਿਆਲ ਹਾਫ ਮੈਰਾਥਨ ਹਾਫ ਆਇਰਨ,
ਹਾਂਜੀ
ਹਾਂਜੀ, ਤੁਸੀਂ ਆ 5-4 ਸਾਲ ਜਾਂ 2 ਸਾਲ ਜਿਹੇ ਜੀ ਜ਼ਿੰਦਗੀ ਤੁਸੀਂ, ਮਤਲਬ ਆਮ ਬੰਦੇ ਦੀ ਜ਼ਿੰਦਗੀ ਜਿਉਂਈਆਂ, ਫਿਜ਼ੀਕਲ ਪੱਖੋਂ ਤੁਸੀਂ, ਹੈਲਥ ਪੱਖੋਂ, ਜਾਣੀ ਆਪਣੇ ਆਪ ਨੂੰ ਚੈਲੰਜ ਕਰ ਲਿਆ, ਪਰ ਤੁਹਾਡਾ ਖੁਰਾਕ ਖਾਣਾ ਪੀਣਾ ਕੀ ਹੈ, ਆਮ ਹੀ ਹੈ ਕਿ ਕੋਈ ਖਾਸ ਚੀਜ਼ਾਂ ਖਾਂਦੇ ਹੋ?
ਨਹੀਂ, ਮੈਂ ਆਮ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਨੂੰ ਇੱਕ ਗਾਰਡਨਿੰਗ ਦਾ ਬੜਾ ਸ਼ੌਕ ਹੈ।
ਹਾਂਜੀ,
ਮੈਂ ਘੱਟੋ ਘੱਟ 6 ਮਹੀਨੇ ਮੈਂ ਆਪਣੀਆਂ ਘਰ ਦੀਆਂ ਚੀਜ਼ਾਂ ਖਾਂਦਾ।
ਅੱਛਾ,
ਬਿਲਕੁਲ, ਮੈਂ ਕੋਈ ਚੀਜ਼ ਬਾਹਰੋਂ ਨਹੀਂ ਲਿਆਉਂਦੇ ਅਸੀਂ।
ਤੁਸੀਂ ਆਪਦੇ ਬੈਕਯਾਰਡ ਦੇ ਵਿੱਚ?
ਬੈਕਯਾਰਡ, ਈਵਨ ਫਰੂਟ, ਸਬਜ਼ੀਆਂ, ਜੋ ਵੀ ਹੈ ਸਾਰਾ ਕੁਝ ਮੈਂ, ਮੈਨੂੰ ਸ਼ੁਰੂ ਤੋਂ।
ਕਿੱਡਾ ਕੁ ਵੱਡਾ ਬੈਕਯਾਰਡ ਤੁਹਾਡਾ?
ਬੈਕਯਾਰਡ ਮੇਰਾ ਕਾਫੀ ਵੱਡਾ ਹੈ ਵੈਸੇ, ਆਮ ਘਰ ਨਾਲੋਂ।
ਪਰ ਜੇ ਆਮ ਬੰਦਾ, ਆਮ ਜਿੱਡਾ ਬੈਕਯਾਰਡ ਹੁੰਦਾ,
ਆਮ ਘਰ ਵਾਲਾ ਵੀ ਉਹ ਵੈਜੀਟੇਬਲ ਗਾਰਡਨ ਲਈ ਤਾਂ ਆਮ ਘਰ ਵਾਲੇ ਦਾ ਵੀ ਇਨਾਫ ਹੈ।
ਇਹ ਤੁਹਾਡਾ ਬਹੁਤ ਅਹਿਮ ਨੁਕਤਾ ਹੈ, ਮਤਲਬ ਬੈਕਯਾਰਡ ਅਸੀਂ ਖਾਲੀ ਰੱਖਿਆ ਹੁੰਦਾ, ਘਾਹ ਉੱਗਿਆ ਹੁੰਦਾ,
ਉਹ ਮੁਖਤ ਦੀ ਉਹਦੇ ਨਾਲ ਐਕਸਰਸਾਈਜ਼ ਹੁੰਦੀ ਹੈ।
ਹਾਂਜੀ,
ਪਲੱਸ ਜਿਹੜਾ ਤੁਹਾਨੂੰ ਮਿਲਣਾ ਚੀਜ਼ਾਂ ਉਹ ਤਾਂ ਅਲੱਗ ਹੈ ਹੀ, ਉਹ ਆਰਗੈਨਿਕ ਚੀਜ਼ਾਂ ਜਿਹੜੀਆਂ ਤੁਸੀਂ, ਮੇਰਾ ਆਪਣਾ ਮੰਨਣਾ ਪਰ ਬਾਕੀ ਮੈਨੂੰ ਪਤਾ ਨਹੀਂ ਵੀ ਉਹਦਾ ਬਹੁਤ ਜ਼ਿਆਦਾ ਫਰਕ ਹੈ।
ਤੇ ਤੁਸੀਂ ਕੰਮ ਕੀ ਕਰਦੇ ਹੋ ਵੈਸੇ?
ਮੈਂ ਏਅਰਪੋਰਟ ਤੇ ਟੈਕਸੀ ਚਲਾਉਂਦਾ ਜੀ।
ਆਮ ਨਾ ਸਾਡੇ
ਤੇ ਮੇਰਾ ਕੰਮ ਬਿਲਕੁਲ ਉਲਟਾ, ਆਮ ਇਹ ਧਾਰਨਾ ਬਣੀ ਹੋਈ ਹੈ ਵੀ ਡਰਾਈਵਿੰਗ ਪੇਸ਼ਾ ਜਿਹੜਾ, ਡਰਾਈਵਿੰਗ ਤੁਸੀਂ ਕੁਛ ਨਹੀਂ ਕਰ ਸਕਦੇ ਇਹ ਤੇ ਬਾਅਦ।
ਮੈਂ ਇਹੀ ਗੱਲ ਤੁਹਾਡਾ ਕਰਨ ਲੱਗਿਆ ਸੀ ਵੀ ਆਮ ਕਰਕੇ ਸਾਡੇ ਇਹੀ ਸਮਝਦੇ ਵੀ ਟਰੱਕ ਡਰਾਈਵਰ, ਟੈਕਸੀ ਡਰਾਈਵਰ ਵੀ ਇਹਨਾਂ ਕੋਲ ਦਾ ਕੰਮ ਹੀ ਇਹਨਾਂ ਦੇ ਸਰੀਰ ਨੂੰ ਹਿਲਾ ਨਹੀਂ ਸਕਦੇ। ਤੁਸੀਂ ਸਪਸ਼ਟ ਇੱਕ ਐਗਜ਼ਾਮਪਲ ਹੋ ਵੀ ਤੁਸੀਂ ਇਸ ਕਿੱਤੇ 'ਚ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਫਿਜ਼ੀਕਲੀ ਫਿੱਟ ਹੀ ਨਹੀਂ ਰੱਖ ਰਹੇ, ਬਲਕਿ ਤੁਸੀਂ ਟੌਪ ਦਾ ਜਿਹੜਾ ਇਹ ਇਨਾਮ ਹੀ ਕਹਿ ਲਈਏ, ਅਵਾਰਡ ਹੀ ਕਹਿ ਲਈਏ, ਤੁਸੀਂ ਜਿਹੜਾ ਫੁੱਲ ਆਇਰਨ ਮੈਨ ਆ ਜਿਹੜਾ ਉਹ ਲਾਇਆ। ਹੋਰ ਕੋਈ ਗੱਲ ਜਿਹੜੀ ਆਪਾਂ ਤੋਂ ਰਹਿ ਗਈ ਹੋਵੇ ਕਰਨ ਵਾਲੀ?
ਬਸ ਇਹੀ ਹੈ ਜੀ, ਮੈਂ ਤਾਂ ਖਾਸ ਕਰਕੇ ਨੌਜਵਾਨਾਂ ਨੂੰ ਜ਼ਰੂਰ ਕਹਿਣੇ ਆ ਵੀ ਆਪਣੀ ਜਿਹੜੀ ਖਾਸ ਕਰਕੇ ਜਿਸ ਖਿੱਤੇ ਚੋਂ ਆਪਾਂ ਆਏ ਹਾਂ,
ਹਾਂਜੀ,
ਆਪਣਾ ਹੀ ਪੰਜਾਬ ਨਹੀਂ ਟੋਟਲੀ ਪੰਜਾਬ ਚੋਂ,
ਹਾਂਜੀ,
ਬਹੁਤ ਗੁਰੂਆਂ ਪੀਰਾਂ ਮਿਹਨਤ ਕਸ਼ ਲੋਕਾਂ ਦਾ ਜਾਣਿਆ ਜਾਂਦਾ,
ਹਾਂਜੀ,
ਪਰ ਅੱਜ ਬੜਾ ਕਈ ਵਾਰੀ ਅਫਸੋਸ ਹੁੰਦਾ ਦੇਖ ਕੇ ਇੱਥੇ ਕੋਈ ਸਰਪੰਚ ਕੋਈ ਲੰਬੜਦਾਰ ਬਣਿਆ ਫਿਰਦਾ, ਨਵੀਆਂ ਹੀ ਚੀਜ਼ਾਂ ਦੇਖਣ ਨੂੰ ਮਿਲਦੀਆਂ, ਛੋਟੀਆਂ ਛੋਟੀਆਂ ਮਿਹਨਤ ਤੋਂ ਬਹੁਤ ਦੂਰ ਹੁੰਦੇ ਜਾਂਦੇ ਆ, ਰਾਤੋ ਰਾਤ ਅਮੀਰ ਬਣਨ ਵਾਲੀਆਂ ਚੀਜ਼ਾਂ ਆਪਣੀ ਕਮਿਊਨਿਟੀ ਨੂੰ ਬੜਾ ਦਾਗ ਲਾ ਰਹੇ ਆ,
ਹਾਂਜੀ,
ਇਹਨਾਂ ਤੋਂ ਪਰੇ ਦੂਰ ਰਹਿਣਾ ਚਾਹੀਦਾ। ਤੁਸੀਂ ਸਪੋਰਟਸ ਕੋਈ 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 ਨਾ ਕੋਈ ਇਸ ਤਰ੍ਹਾਂ ਦਾ ਚੰਗਾ ਕੰਮ ਕਰੋ ਤਾਂ ਕਿ ਤੁਹਾਡਾ ਕਮਿਊਨਿਟੀ ਦਾ ਵੀ ਨਾਮ ਬਣੇ, ਤੁਹਾਡਾ ਵੀ ਨਾਮ ਬਣੇ, ਤੁਹਾਡੇ ਦੇਸ਼ ਦਾ, ਤੁਹਾਡੇ ਪ੍ਰਾਂਤ ਦਾ।
ਬਿਲਕੁਲ, ਦੇਖੋ ਜੀ, ਸੱਚੀ ਸੁੱਚੀ ਕਿਰਤ ਆ ਜਿਹੜੀ,
ਬਿਲਕੁਲ
ਇਹ ਦੇਖੋ ਸੱਚੀ ਸੁੱਚੀ ਕਿਰਤ ਦਾ ਸਮਾਜ ਚ ਵੀ ਆਪਣਾ ਰੋਲ ਆ, ਬੰਦੇ ਦਾ ਕਰੈਕਟਰ, ਬੰਦੇ ਦੀ ਸ਼ਖਸੀਅਤ ਉਸਾਰਨ ਦੇ ਵਿਚ, ਬੰਦੇ ਦੀ ਸ਼ਖਸੀਅਤ ਨਿਖਾਰਨ ਚ ਸੱਚੀ ਸੁੱਚੀ ਕਿਰਤ ਦਾ ਰੋਲ ਆ। ਕਿਰਤ ਆ ਜਿਹੜੀ ਉਹ ਫਿਜ਼ੀਕਲ ਵੀ ਹੋ ਸਕਦੀ ਆ, ਮੈਂਟਲ ਵੀ ਹੋ ਸਕਦੀ, ਕਲਮ ਨਾਲ ਕਿਰਤ ਕਰਦਾ, ਕੋਈ ਹੱਥੀਂ ਕਿਰਤ ਕਰਦਾ, ਮਤਲਬ ਕਿਰਤ ਨੇ ਨਾ ਸਾਨੂੰ ਇੰਨਾ ਕੁ ਕੁਛ ਦਿੱਤਾ। ਮੈਂ ਤਾਂ ਇਹ ਕਹਿੰਦਾ ਵੀ ਆਲੇ ਦੁਆਲੇ ਜੋ ਕੁਝ ਅਸੀਂ ਦੇਖਦੇ ਹਾਂ, ਜਿਹੜੀਆਂ ਸਹੂਲਤਾਂ ਲੈ ਰਹੇ, ਕਿਸੇ ਵੇਲੇ ਕਿਸੇ ਨੇ ਕਿਰਤ ਕੀਤੀ ਹੋਈ ਹੈ। ਅੱਜ ਜੇ ਕੋਈ ਬੰਦਾ ਕਹਿੰਦਾ ਨਾ ਵੀ ਮੈਂ ਇੱਥੇ ਵਿਹਲਾ ਬੈਠਾ ਰੋਟੀ ਖਾ ਰਿਹਾ, ਮੇਰਾ ਮੰਨਣਾ ਵੀ ਦੁਨੀਆਂ ਦੇ ਵਿੱਚ ਕੋਈ ਵਿਅਕਤੀ ਉਹਦੀ ਖਾਤਰ ਕਿਰਤ ਕਰ ਰਿਹਾ ਡਬਲ, ਇਸ ਕਰਕੇ ਕਿਰਤ ਕਰਨਾ, ਕੰਮ ਕਰਨਾ, ਇਹ ਤਾਂ ਬੰਦੇ ਦਾ ਫਰਜ਼ ਆ। ਇਹ ਸਾਨੂੰ ਠੀਕ ਰੱਖਦਾ ਜੀ, ਅਸੀਂ ਕੰਮ ਨਾ ਕਰੀਏ ਅਸੀਂ ਫਿਜ਼ੀਕਲੀ ਤੇ ਮੈਂਟਲੀ ਵੈਸੇ ਹੀ ਡੈਡ ਹੋ ਜਾਈਏ। ਤੇ ਸਾਨੂੰ ਵਿਗਿਆਨੀ ਦੱਸਦੇ ਨੇ, ਕਹਿੰਦੇ ਜੇ ਅਸੀਂ ਦਿਮਾਗੀ ਕਿਰਤ ਕਰਨੀ ਛੱਡਤੀ, ਜੇ ਤਾਂ ਸਰੀਰ ਕਿਰਤ ਕਰਨੀ ਛੱਡਤੀ, ਸਾਡੇ ਅੰਗ ਹੌਲੀ ਹੌਲੀ ਹਜ਼ਾਰਾਂ ਸਾਲਾਂ ਚ ਇਹਨਾਂ ਨੇ ਕਮਜ਼ੋਰ ਹੋ ਜਾਣਾ। ਜੇ ਅਸੀਂ ਦਿਮਾਗੀ ਕਿਰਤ ਛੱਡਤੀ, ਬਾਹਲਾ ਆਪਣੇ ਆਪ ਨੂੰ ਮਸ਼ੀਨਰੀ ਤੇ ਡਿਪੈਂਡੈਂਟ ਕਰ ਲਿਆ, ਹੌਲੀ ਹੌਲੀ ਸਾਡੇ ਚ ਮੈਂਟਲ ਕਪੈਸਿਟੀਜ਼ ਆ ਇਹ ਘਟਦੀਆਂ ਜਾਣੀ ਨੇ। ਸਾਡਾ ਮੇਰਾ ਖਿਆਲ ਰਾਣਾ ਜੀ ਹਾਜ਼ਰ ਨੇ ਇੱਕ ਵਾਰੀ। ਰਾਣਾ ਜੀ ਦਾ ਸਵਾਗਤ ਤੁਹਾਡਾ ਜੀ।
ਸਾਰੇ ਬੰਦੇ ਹੁਣ ਇੱਥੇ,
ਹਾਂਜੀ ਰਾਣਾ ਜੀ,
ਸਤਿ ਸ਼੍ਰੀ ਅਕਾਲ।
ਵਧੀਆ ਜੀ ਵਧੀਆ।
ਹਾਂਜੀ, ਫਿਰ ਚੇਤਾ ਕਰਾ ਦਈਏ ਜੀ ਕਿ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਤੇ ਆ, ਔਰ ਇੱਥੇ ਨਾ ਕਈ ਵਾਰੀ ਆਪਾਂ ਨੂੰ ਮਠਿਆਈਆਂ ਦਾ ਨਾਂ ਨੀ ਪਤਾ ਹੁੰਦਾ, ਆਪਾਂ ਦੇਖ ਕੇ ਪਾਉਂਦੇ ਆ, ਐਲਕਿ ਇਹਨਾਂ ਨੇ ਲਿਖ ਕੇ ਲਾਇਆ ਜੀ। ਤਿਲ ਭੁੱਗਾ ਵੀ ਹੈਗਾ ਜੀ, ਫਿਰ ਅੰਜੀਰ ਰੋਲ ਜਿਹੜੀ ਆਪਾਂ ਅੰਜੀਰ ਖਾਂਦੇ ਹੁੰਦੇ ਜੀ, ਫਿਰ ਫਿੱਗ ਕਹਿੰਦੇ, ਉਹਦੀ ਮਠਿਆਈ ਇਹ ਬਣਾਉਂਦੇ ਆ, ਔਰ ਹਰ ਸਾਲ ਇਹ ਮਠਿਆਈ ਬਹੁਤ ਵਿਕਦੀ ਆ। ਫਿਰ ਗੁਜੀਆ ਹੋ ਗਿਆ, ਬੀਕਾਨੇਰੀ ਬਰਫੀ ਹੋ ਗਈ, ਮਥੁਰਾ ਦਾ ਪੇੜਾ ਹੋ ਗਿਆ ਜੀ, ਖੋਇਆ ਬਰਫੀ ਹੋ ਗਈ ਜੀ, ਹਾਂਜੀ, ਕਾਜੂ ਰੋਲ ਹੈਗੇ ਆ ਜੀ, ਕਾਜੂ ਬਰਫੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ ਇਹ ਸਭ ਤੋਂ ਵੱਧ ਜਿਹੜੀਆਂ ਨੇ ਇਹ ਵਿਕ ਰਹੀਆਂ ਨੇ ਜੀ। ਔਰ ਖੋਏ ਦੀ ਪਿੰਨੀ ਵੀ ਹੈਗੀ ਆ, ਅਲਸੀ ਵਾਲੀਆਂ ਪਿੰਨੀ ਵੀ ਹੈਗੀਆਂ, ਬਾਲੂ ਸ਼ਾਹੀਆਂ ਵੀ ਹੈਗੀਆਂ, ਔਰ ਜਿਹੜੇ ਕਹਿ ਲਓ ਵੀ ਨਿੱਕੇ ਨਿੱਕੇ ਅੰਗੂਰਾਂ ਵਰਗੇ ਹੁੰਦੇ ਨਾ ਰਸਗੁੱਲੇ, ਉਹਦੇ ਨਾਲ ਵੀ ਉਹ ਸਬੂਤਾਂ ਹੀ ਮੂੰਹ ਚ ਪੈ ਜਾਂਦਾ, ਉਹ ਸਾਰਾ ਕੁਛ ਇੱਥੇ ਹੈਗਾ। ਔਰ ਜਿਹੜੀ ਮਠਿਆਈ ਆ ਜੀ, ਮਠਿਆਈ ਦੇ ਵਿੱਚ ਇੱਕ ਵੱਖਰਾ ਹੀ ਚਾਅ ਜਿਹੜਾ ਆ ਉਹ ਸਾਰਿਆਂ ਦੇ ਮਨਾਂ ਚ ਹੁੰਦਾ, ਔਰ ਜਿਹੜੇ ਬੰਦੇ ਬਹੁਤਾ ਮਿੱਠਾ ਜਿਹੜਾ ਉਹ ਸਾਲ ਭਰ ਨਹੀਂ ਖਾਂਦੇ, ਉਹ ਇਹਨਾਂ ਦਿਨਾਂ ਦੇ ਵਿੱਚ ਆ ਕੇ ਤੇ ਖਾ ਲੈਂਦੇ ਆ, ਔਰ ਇਹੀ ਜਿਹੜਾ ਜੀ ਅੱਗੇ ਆਪਾਂ ਮਠਿਆਈ ਜਿਹੜੀ ਆ ਉਹ ਗਿਫਟ ਕਰਦੇ ਹਾਂ। ਔਰ ਜੇ ਮੰਨ ਲਓ ਤੁਸੀਂ ਮਠਿਆਈ ਨਹੀਂ, ਨਮਕੀਨ ਜਾਂ ਫਿਰ ਤੁਸੀਂ ਡਰਾਈ ਫਰੂਟਸ ਦੇ ਜਿਹੜੇ ਆ ਉਹ ਵੀ ਇਹਨਾਂ ਨੇ ਪਲੈਟਰ ਜਿਹੜੇ ਉਹ ਤਿਆਰ ਕਰਕੇ ਰੱਖੇ ਆ, ਤੁਸੀਂ ਉਹ ਵੀ ਲੈ ਸਕਦੇ ਹੋ। ਔਰ 1850 ਐਲਬੀ ਰੋਡ ਤੇ ਪਹੁੰਚਣਾ ਜੀ, ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਇਹ ਮੇਲਾ ਲੱਗਣਾ। ਔਰ ਕੱਲ ਨੂੰ ਆਪਣਾ ਬਰਾੜ ਸਾਹਿਬ ਲਾਈਵ ਲੋਕੇਸ਼ਨ ਹੋਏਗਾ ਜੀ ਏਸ਼ੀਅਨ ਫੂਡ ਸੈਂਟਰ ਤੋਂ, ਔਰ ਏਸ਼ੀਅਨ ਫੂਡ ਸੈਂਟਰ ਜਿਹੜੀਆਂ 11 ਲੋਕੇਸ਼ਨ ਨੇ, ਔਰ ਕੱਲ ਨੂੰ ਆਪਾਂ ਜਿਹੜੀ 10 ਵੈਸਟਮੋ ਡਰਾਈਵ ਤੇ ਹੈੱਡ ਆਫਿਸ ਆ ਜੀ ਉੱਥੋਂ ਲਾਈਵ ਲੋਕੇਸ਼ਨ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਮਿਹਰਬਾਨੀ ਰਾਣਾ ਜੀ, ਧੰਨਵਾਦ ਤੁਹਾਡਾ। ਦੋਸਤੋ, ਲਾਈਵ ਆਨ ਲੋਕੇਸ਼ਨ ਚੱਲ ਰਹੀਆਂ ਨੇ, ਤਿਉਹਾਰਾਂ ਦਾ ਮੌਕਾ ਤੇ ਫਾਇਦਾ ਉਠਾ ਲਓ ਤੁਸੀਂ, ਹਨਾ, ਸੇਲਸ ਚੱਲ ਰਹੀਆਂ ਨੇ ਸਾਰੇ ਪਾਸੇ। ਮਿਹਰਬਾਨੀ ਜੀ, ਦੋਸਤੋ ਇੱਕ ਵਾਰੀ ਫੇਰ ਤੁਹਾਨੂੰ ਫਿਰ ਸਟੂਡੀਓ ਚ ਲੈ ਆਏ ਸਾਡੇ ਨਾਲ ਫੁੱਲ ਆਇਰਨ ਮੈਨ। ਹੁਣ ਦੇਖੋ, ਆਇਰਨ ਮੈਨ ਜਦੋਂ ਇੰਗਲਿਸ਼ ਚ ਕਹਿੰਦੇ ਆ ਨਾ ਤਾਂ ਉਹ ਵਰਡ ਬੜਾ ਛੋਟਾ ਜਿਹਾ ਲੱਗਦਾ, ਹਨਾ, ਛੋਟਾ ਜਿਹਾ ਲੱਗਦਾ ਪੰਜਾਬੀ ਚ ਜਦੋਂ ਕਹਿੰਦੇ, ਪਰ ਕੰਮ ਬਹੁਤ ਵੱਡਾ। ਲੋਹ ਪੁਰਸ਼, ਜਦੋਂ ਪੰਜਾਬੀ ਆਪਣੇ ਮਨ ਚ ਵੜਦੀ ਹੈ ਨਾ, ਲੋਹ ਪੁਰਸ਼ ਵੀ ਲੋਹੇ ਦਾ ਮਨੁੱਖ, ਸਰੀਰ ਵੀ ਲੋਹੇ ਦਾ ਹੈ ਜੀ, ਤੇ ਆਪਣੇ ਆਪ ਚ ਆਪਣੇ ਆਪ ਨੂੰ ਤਸੱਲੀ ਦਿੰਦਾ, ਆਲੇ ਦੁਆਲੇ ਮੋਟੀਵੇਸ਼ਨ ਆ ਸਾਡੀ ਜਿਹੜੀ ਉਹਦੇ ਨਾਲ ਬਣਦੀ ਆ। ਤੁਸੀਂ ਜਿਹੜੀਆਂ ਐਕਸਰਸਾਈਜ਼ ਕਰਦੇ ਹੋ, ਕੋਈ ਰਿਕਮੈਂਡ ਕਰ ਸਕਦੇ ਹੋ? ਘਰੇ ਵੀ ਕੀਤੀਆਂ, ਜ਼ਰੂਰੀ ਆ ਵੀ ਜਿਮ ਜਾਣਾ, ਵੀ ਘਰੇ ਵੀ ਬੰਦਾ ਐਕਸਰਸਾਈਜ਼ ਕਰ ਸਕਦਾ? ਕੋਈ ਟਾਈਮ ਸਪੈਸ਼ਲ, ਸਵੇਰੇ ਸ਼ਾਮ ਦੁਪਹਿਰੇ?
ਕੋਈ ਟਾਈਮ ਕੋਈ ਇਹਦਾ, ਸਵੇਰੇ ਸ਼ਾਮ ਹੋ ਜਾਵੇ ਜ਼ਿਆਦਾ ਚੰਗੀ ਗੱਲ ਹੈ ਜੀ।
ਹਾਂਜੀ,
ਪਰ ਇਸ ਤਰ੍ਹਾਂ ਦਾ ਕੋਈ ਨੀ, ਜਦੋਂ ਤੁਹਾਨੂੰ ਟਾਈਮ ਮਿਲੇ ਉਦੋਂ ਵੀ ਕਰ ਸਕਦੇ ਆ ਤੁਸੀਂ। ਹੁਣ ਮੇਰਾ ਸਾਡਾ ਕੰਮ ਹੈ ਇਸ ਤਰ੍ਹਾਂ ਦਾ, ਤੁਸੀਂ ਟੈਕਸੀ ਹੋਰ ਇੱਕ ਦਿਨ ਅਸੀਂ ਉਹ ਹੈ ਇੱਕ ਦਿਨ ਵਿਹਲੇ ਉਹ ਜਦੋਂ ਸਾਨੂੰ ਟਾਈਮ ਮਿਲਦਾ
ਆਪਣੇ ਟਾਈਮ,
ਇੱਕ ਦਿਨ ਸਵੇਰੇ ਮਿਲ ਜਾਂਦਾ ਇੱਕ ਦਿਨ ਸ਼ਾਮ ਨੂੰ ਮਿਲ ਜਾਂਦਾ ਕਈ ਵਾਰੀ, ਉਹ ਤੋਂ ਤੁਹਾਨੂੰ ਆਪਣੇ
ਡਿਸਿਪਲਿਨ ਆਪਦਾ
ਨਾਲ ਬਣਾਉਣਾ ਪੈਂਦਾ ਸ਼ਡਿਊਲ, ਫਿਰ
ਡਿਸਿਪਲਿਨ ਆਪਦਾ ਬਣਾ ਕੇ ਤੁਹਾਨੂੰ
ਤੁਹਾਡਾ ਬਿਲ ਪਾਵਰ ਹੋਵੇ ਤੇ ਤੁਸੀਂ ਚਾਹੋ ਫਿਰ ਸਭ ਕੁਛ ਬਣ ਜਾਂਦਾ ਜੀ, ਫਿਰ ਰਸਤੇ ਆਪਣੇ ਆਪ ਨਿਕਲਣ ਲੱਗ ਜਾਂਦੇ ਆ।
ਗੱਲ ਤਾਂ ਚਾਹੁੰਦੀ ਆ ਜੀ, ਗੱਲ ਬੰਦੇ ਨੂੰ ਚੈਲੰਜ ਕਰਦੀ। ਐਕਚੁਅਲੀ ਕੀ ਆ ਜੀ, ਉਮਰ ਦੇ ਹਿਸਾਬ ਨਾਲ ਨਾ ਬੰਦਾ ਮੋਟੀਵੇਸ਼ਨ ਛੱਡ ਦਿੰਦਾ। ਮੈਨੂੰ ਨੀ ਪਤਾ ਇਹ ਮਾਨਵਤਾ ਦੇ ਵਿੱਚ ਇਹ ਗੱਲ ਕਿੱਥੋਂ ਆਈ ਆ, ਜਦੋਂ ਬੰਦਾ ਜੰਗਲਾਂ ਚ ਰਹਿੰਦਾ ਸੀ, ਹਜ਼ਾਰਾਂ ਸਾਲ ਲੱਖਾਂ ਸਾਲ ਪਹਿਲਾਂ ਦੀ ਗੱਲ ਆ, ਉਦੋਂ ਐਂ ਸਮਾਜ ਆਰਗੇਨਾਈਜ਼ ਨਹੀਂ ਸੀ, ਸਾਨੂੰ ਐਂ ਰੋਟੀ ਬਣੀ ਬਣਾਈ ਨਹੀਂ ਸੀ ਮਿਲਦੀ। ਬੰਦਾ ਬਾਹਰੋਂ ਸ਼ਿਕਾਰ ਕਰਕੇ ਲਿਆਉਂਦਾ ਸੀਗਾ ਤੇ ਉਹਦੇ ਚ ਬੰਦੇ ਦੀ ਐਕਸਰਸਾਈਜ਼ ਹੁੰਦੀ ਰਹੀ। ਬੰਦਾ ਕੀ ਔਰਤਾਂ ਮਤਲਬ ਕੰਮ ਕਰਦੀਆਂ ਸੀ, ਈਵਨ ਕੋਈ ਵਿਹੜਾ ਸੀ ਔਰਤਾਂ ਸਮਾਜ ਦੀਆਂ ਮੁਖੀ ਹੁੰਦੀਆਂ ਸੀ, ਘਰ ਦੀਆਂ ਮੁਖੀ ਵੀ ਔਰਤਾਂ ਹੁੰਦੀਆਂ ਸੀ। ਉਦੋਂ ਬਾਅਦ ਜਦੋਂ ਸਿਵਿਲਾਈਜੇਸ਼ਨ ਡਿਵੈਲਪ ਕੀਤੀ, ਬੱਚਿਆਂ ਨੂੰ ਸਾਂਭਣ ਦਾ ਕੰਮ ਔਰਤ ਘਰ ਦੀ ਚਾਰ ਦੀਵਾਰੀ ਦੇ ਵਿੱਚ ਹੋ ਗਈ ਤੇ ਬੰਦਾ ਜਿਹੜਾ ਬਾਹਰ ਕੰਮ ਕਰਨ ਲੱਗ ਗਿਆ। ਅੱਜ ਤੋਂ 100 ਸਾਲ ਪਹਿਲਾਂ ਦੀਆਂ ਅਮੈਰੀਕਨ ਦੀਆਂ ਫੋਟੋਆਂ ਦੇਖੀਆਂ ਨਾ ਆਪਾਂ, ਉਹ ਭੱਜਦੇ ਦੌੜਦੇ ਸੀਗੇ ਤੇ ਉਹ ਬਿਲਕੁਲ ਐਨ ਉਹਨਾਂ ਦੇ ਗੁੰਦਵੇਂ ਸਰੀਰ ਹੁੰਦੇ ਸੀ। ਅੱਜ ਕੱਲ੍ਹ ਤੁਸੀਂ ਸਰੀਰ ਦੇਖ ਲਓ ਜੀ, ਇਹ ਤਾਂ ਮੈਂ ਸਰੀਰ ਨੂੰ ਅਸੀਂ ਹਿਲਾਉਣਾ ਛੱਡਤਾ, ਕਿਸੇ ਵੀ ਰੂਪ ਚ ਹਿਲਾਈਏ ਆਪਾਂ, ਕਿਸੇ ਵੀ ਰੂਪ ਚ ਤੁਰੀਏ ਫਿਰੀਏ ਭੱਜੀਏ ਦੌੜੀਏ, ਚਲੋ ਤੁਸੀਂ ਤਾਂ ਕੰਮ ਹੀ ਬਹੁਤ ਵੱਡਾ ਕੀਤਾ। ਆਪਣੇ ਕੋਲੇ ਮਿੰਟ ਰਹਿ ਗਏ ਜੀ ਦੋ ਸਾਰੇ, 2 ਮਿੰਟਾਂ ਦੇ ਵਿੱਚ ਕੀ ਤੁਸੀਂ ਲਾਸਟ ਦੇ ਵਿੱਚ ਕਹਿਣਾ ਚਾਹੋਗੇ, ਦੁਬਾਰਾ ਮਤਲਬ ਜੇ ਕੋਈ ਗੱਲ ਰਹਿ ਗਈ ਹੋਵੇ ਜਾਂ ਦੁਬਾਰਾ ਰਿਪੀਟ ਕਰਨੀ ਚਾਹੁੰਦੇ ਹੋ?
ਬਸ ਜੀ ਮੈਂ ਤਾਂ ਇਹੀ ਕਹਿਣਾ ਵੀ ਖਾਸ ਕਰਕੇ ਨੌਜਵਾਨਾਂ ਨੂੰ ਕੀ ਹਰੇਕ ਕਮਿਊਨਿਟੀ ਦੇ ਹਰ ਇੱਕ ਬੰਦੇ ਨੂੰ ਵੀ ਮੈਂ ਤਾਂ ਕਹਿਣਾ ਚਾਹੂੰਗਾ ਪੇਜ ਯੂਜ ਦਾ ਕੋਈ ਇਹਦੇ ਚ ਉਹ ਨਹੀਂ ਚੱਕਰ, ਮੈਂ ਆਪਣੇ ਆਪ ਤੇ ਦੇਖ ਲਿਆ। ਮੈਂ ਜੋ ਕੁਛ ਅੱਜ ਤੋਂ 40 ਸਾਲ ਪਹਿਲਾਂ ਨਹੀਂ ਸੀ ਕਰ ਸਕਦਾ ਮੈਂ ਹੁਣ ਕਰ ਰਿਹਾ,
ਹਾਂਜੀ
ਕੋਈ ਇਹਦੇ ਚ ਉਹ ਨਹੀਂ ਹੈ, ਏਜ ਦਾ ਬਿਲਕੁਲ ਵੀ ਉਹ ਨੀ, ਏਜ ਫੈਕਟਰ ਜਿਹੜਾ ਅਸੀਂ 55 ਸਾਲ ਤੋਂ ਕਹਿ ਦਿੰਦੇ ਰਿਟਾਇਰਮੈਂਟ, ਆਪਣੇ ਆਪ ਨੂੰ ਬਜੁਰਗ
ਡਿਕਲੇਅਰ ਕਰ ਦਿੰਦੇ ਆ,
ਹੁਣ ਨੀ ਹੋਣਾ, ਇਹ ਇਸ ਤਰ੍ਹਾਂ ਦੀ ਕੋਈ ਚੀਜ਼ ਨੀ। ਜੇ ਤੁਹਾਡੇ ਚ ਹੈ ਡਿਟਰਮੀਨੇਸ਼ਨ ਸਭ ਕੁਛ, ਕੋਈ ਏਜ ਫੈਕਟਰ ਨੀ, ਕੁਛ ਵੀ ਤੁਸੀਂ ਕਰ ਸਕਦੇ, ਕੋਈ ਵੀ ਬੰਦਾ, ਮਿਹਨਤ ਲਗਨ
ਤੇ ਜਿੰਨਾ ਟਾਈਮ ਤੁਸੀਂ ਫਿਰ ਐਕਸਰਸਾਈਜ਼ ਇਧਰਲੇ ਪਾਸੇ ਲਾਉਣੇ, ਤੁਹਾਡਾ ਮਨ ਆਪੇ ਹੀ ਠੀਕ ਪਾਸੇ ਰਹਿੰਦਾ, ਫਿਰ ਪਾਸੇ ਆਸੇ ਜਿਹੜੇ ਵਿਕਾਰ ਨੇ ਉਹਨਾਂ ਵੱਲ ਨਹੀਂ ਭੱਜਦਾ,
ਉਹਨਾਂ ਚੀਜ਼ਾਂ
ਮਾੜੇ ਕੰਮਾਂ ਨਹੀਂ
ਜਾਂਦਾ ਜਿਹੜੀਆਂ ਕਿ ਅੱਜ ਕੱਲ ਚੱਲ ਰਹੀਆਂ।
ਹਾਂਜੀ ਤੁਸੀਂ ਜੀ ਸਪੈਸ਼ਲ ਟਾਈਮ ਕੱਢਿਆ, ਤੁਸੀਂ ਸਟੂਡੀਓ ਦੇ ਵਿੱਚ ਆਏ, ਧੰਨਵਾਦ ਤੁਹਾਡਾ ਬਹੁਤ ਬਹੁਤ। ਪੰਜਾਬੀ ਚ ਕਹਿੰਦੇ ਆਪਾਂ, ਇੰਗਲਿਸ਼ ਕਹਿੰਦੇ ਯੂ ਆਰ ਗ੍ਰੇਟ, ਹੈ ਜੀ। ਮੈਂ ਇਹ ਨੀ ਕਹਿੰਦਾ ਹੁਣ ਤੁਹਾਡੀ ਉਮਰ ਜ਼ਿਆਦਾ, ਪਰ ਉਮਰ ਤੁਹਾਡੀ ਤੁਸੀਂ ਯੰਗ ਹੋ, ਇੱਕ ਬਾਇਓਲੋਜੀਕਲ ਏਜ ਹੁੰਦੀ ਹੈ, ਇੱਕ ਹੁੰਦੀ ਐਕਚੁਅਲ ਜਿਹੜੀ ਏਜ, ਜੇ ਤੁਸੀਂ ਐਡਾ ਵੱਡਾ ਕੰਮ ਕੀਤਾ ਤੁਸੀਂ ਯੰਗ ਹੋ, ਨੌਜਵਾਨ ਹੋ ਬਿਲਕੁਲ ਤੁਸੀਂ। ਮਿਹਰਬਾਨੀ ਜੀ, ਧੰਨਵਾਦ। ਇਹ ਆਮ ਸੱਜਣ ਪਰ ਖਾਸ ਕੰਮ ਕੀਤਾ ਇਹਨਾਂ ਨੇ, ਮੈਂ ਦੁਬਾਰਾ ਰਿਪੀਟ ਕਰ ਦਿੰਦਾ, ਜਿਹੜੇ ਕਈ ਵਾਰੀ ਸੱਜਣ ਦੁਬਾਰਾ ਬਾਅਦ ਚ ਜੁੜੇ ਹੁੰਦੇ ਆ, ਬਈ 180 ਕਿਲੋਮੀਟਰ ਸਾਈਕਲ ਤੇ 4 ਕਿਲੋਮੀਟਰ ਸਵਿਮਿੰਗ ਤੇ 42 ਕਿਲੋਮੀਟਰ ਰਨਿੰਗ ਸਿਰਫ 16 ਘੰਟੇ ਦੇ ਵਿਚ ਕੀਤੀ ਆ ਇਹਨਾਂ ਸੱਜਣਾਂ ਨੇ। ਸਰਦਾਰ ਹਰਜੀਤ ਸਿੰਘ ਜੀ, ਹੈਰੀ ਇਹਨਾਂ ਦਾ ਨਾਂ ਹੈ, ਤੇ ਏਅਰਪੋਰਟ ਤੇ ਇਹ ਟੈਕਸੀ ਚਲਾਉਂਦੇ ਰਹੇ ਆ। ਇਹ ਠੀਕ ਆ ਵੀ ਇਹ ਪਹਿਲਾਂ ਅਜੇ ਵੀ ਚਲਾਉਂਦੇ, ਇਹ ਠੀਕ ਆ ਵੀ ਇਹ ਪਹਿਲਾਂ ਸਪੋਰਟਸ ਕਰਦੇ ਰਹੇ ਨੇ, ਪਰ ਇਹਨਾਂ ਦਾ ਕਹਿਣਾ, ਇਹਨਾਂ ਦਾ ਮੰਨਣਾ, ਕਹਿੰਦੇ ਜੀ ਇਹ ਗੱਲ ਨਹੀਂ ਹੈ, ਤੁਸੀਂ ਕਦੋਂ ਵੀ ਸ਼ੁਰੂ ਕਰ ਸਕਦੇ ਹੋ। ਇਹਨਾਂ ਨੇ ਬਕਾਇਦਾ ਦੱਸਿਆ, ਕਹਿੰਦੇ ਸਾਈਕਲ ਤਾਂ ਮੈਂ ਲਿਆ ਹੀ 2 ਸਾਲ ਪਹਿਲਾਂ, ਸਵਿਮਿੰਗ ਮੈਂ ਹੁਣ 2 ਸਾਲ ਪਹਿਲਾਂ ਸ਼ੁਰੂ ਕੀਤੀ ਆ। ਠੀਕ ਆ, ਭੱਜਣਾ ਦੌੜਨਾ ਸਰੀਰ ਉਹੋ ਜਿਹਾ ਬਣਿਆ ਹੁੰਦਾ, ਪਰ ਤੁਸੀਂ ਵੀ ਆਪਣੇ ਆਪ ਨੂੰ ਦੋਸਤੋ ਚੁਣੌਤੀ ਦਿਓ, ਇਹ ਸਰੀਰ ਨੂੰ ਨਾ ਆਪਾਂ ਇਹਨੂੰ ਸਾਂਭ ਕੇ ਰੱਖੀਏ, ਬਾਕੀ ਚੀਜ਼ਾਂ ਸਾਂਭਦੇ। ਤੁਸੀਂ ਕਾਰ ਦੀ ਸਰਵਿਸਿੰਗ ਕਰਾਉਂਦੇ ਹੋ, 2-3 ਮਹੀਨੇ ਬਾਅਦ ਇੰਨੇ ਕਿਲੋਮੀਟਰ ਚੱਲ ਗਈ ਆ, ਡੈਂਟਿੰਗ ਪੇਂਟਿੰਗ ਕਰਾਉਂਦੇ ਹੋ, ਘਰੇ ਤੁਸੀਂ 1-2 ਸਾਲ ਬਾਅਦ ਰੰਗ ਕਰਾ ਲੈਂਦੇ, ਹੁਣ ਦੀਵਾਲੀ ਆਈ ਹੋਈ ਆ, ਸਰਦੀਆਂ ਤੋਂ ਪਹਿਲਾਂ ਤੁਸੀਂ ਰੰਗ ਕਰਾ ਲੈਣਾ। ਆਪਣੇ ਮਨ ਤੇ ਸਰੀਰ ਨੂੰ ਤੰਦਰੁਸਤ ਰੱਖੀਏ, ਸਰੀਰ ਦਾ ਇਹਨਾਂ ਨੇ ਤਰੀਕਾ ਦੱਸਤਾ, ਭੱਜੋ ਦੌੜੋ ਐਕਸਰਸਾਈਜ਼ ਕਰੋ। ਮਨ ਨੂੰ ਠੀਕ ਰੱਖਣ ਦਾ ਤਰੀਕਾ ਗਿਆਨ, ਗਿਆਨ ਹਰੇਕ ਗਿਆਨ ਨਹੀਂ, ਹਰੇਕ ਗੱਲ ਗਿਆਨ ਨਹੀਂ ਹੁੰਦੀ, ਗਿਆਨ ਪਰਖਿਆ ਹੋਇਆ ਜਿਹੜਾ ਅਪਲਾਈ ਕਰਕੇ ਪ੍ਰੈਕਟੀਕਲੀ ਇੰਪਲੀਮੈਂਟ ਕਰਕੇ ਜਿਹਦੇ ਠੀਕ ਰਿਜ਼ਲਟ ਨਿਕਲੇ ਦੇ। ਪੜ੍ਹੀਏ ਲਿਖੀਏ, ਚੰਗੀ ਸੰਗਤ ਕਰੀਏ, ਚੰਗੇ ਬੰਦਿਆਂ ਦੀ ਸੰਗਤ ਕਰੀਏ, ਸੰਗਤ ਦੇ ਵਿੱਚੋਂ ਗਿਆਨ ਮਿਲਦਾ, ਚੰਗੇ ਬੰਦਿਆਂ ਦੀ ਚੋਂ, ਹਰੇਕ ਸੰਗਤ ਚੋਂ ਗਿਆਨ ਨਹੀਂ ਮਿਲਦਾ ਗਾ, ਚੰਗੇ ਦੋਸਤਾਂ ਮਿੱਤਰਾਂ ਕੋਲ। ਤੇ ਸਭ ਤੋਂ ਵਧੀਆ ਤਰੀਕਾ ਪੁਸਤਕਾਂ, ਜਦੋਂ ਤੁਸੀਂ ਪੁਸਤਕ ਪੜ੍ਹਦੇ ਹੋ, ਕਿਤਾਬ ਪੜ੍ਹਦੇ ਹੋ, ਤੁਹਾਨੂੰ ਤੁਹਾਡੇ ਮਨ ਨੂੰ ਖੁਰਾਕ ਮਿਲਦੀ, ਕਿਉਂਕਿ ਤੁਸੀਂ ਅੱਜ ਤੋਂ ਜਿਹੜਾ ਬੰਦਾ 100-200 ਸਾਲ ਪਹਿਲਾਂ ਹੋ, ਮਹਾਨ ਬੰਦਾ, ਤੁਸੀਂ ਉਹਨੂੰ ਮਿਲ ਰਹੇ ਹੁੰਦੇ ਆ। ਮਨ ਨੂੰ ਠੀਕ ਰੱਖਣ ਲਈ ਗਿਆਨ ਤੇ ਸਰੀਰ ਨੂੰ ਠੀਕ ਰੱਖਣ ਲਈ ਭੱਜਣਾ, ਦੌੜਨਾ, ਖੇਡਣਾ, ਹੈ ਨਾ, ਨੱਚਣਾ, ਟੱਪਣਾ, ਖੁਸ਼ ਰਹਿਣਾ, ਮੇਰਾ ਖਿਆਲ ਸਮਾਂ ਸਮਾਪਤ ਹੋ ਗਿਆ, ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,
ਮਿਹਰਬਾਨੀ
ਦੋਸਤੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਸਮੋਸਾ ਸਵੀਟ ਫੈਕਟਰੀ ਤੇ 26 ਅਕਤੂਬਰ ਤੋਂ 1 ਨਵੰਬਰ ਤੱਕ ਆ ਰਿਹਾ ਹੈ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਇਨਡੋਰ ਦੀਵਾਲੀ ਮਠਿਆਈ ਮੇਲਾ, ਇਲੀਟ ਬੈਂਕਟ ਹਾਲ ਵਿੱਚ। ਬ੍ਰਹਮੀ ਲੋਕੇਸ਼ਨ ਤੇ ਵੀ ਇਨਸਾਈਡ ਚਲੋ ਫ੍ਰੈਸ਼ ਕੋ ਲੱਗੂਗਾ ਮਿੰਨੀ ਮਠਿਆਈ ਮੇਲਾ। ਸਾਰਾ ਡਿਸਪਲੇ ਹਮੇਸ਼ਾ ਦੀ ਤਰ੍ਹਾਂ, ਪਰ ਮਠਿਆਈਆਂ ਦੀ ਸ਼ੁੱਧਤਾ ਤੇ ਵੈਰਾਇਟੀ ਬਿਲਕੁਲ ਨਵੀਂ ਤੇ ਤਾਜ਼ਾ। ਦੀਵਾਲੀ ਮਠਿਆਈ ਮੇਲਾ ਤੇ ਲੱਕੀ ਡਰਾਅ ਵਿੱਚ ਤੁਸੀਂ ਜਿੱਤ ਸਕਦੇ ਹੋ 2 ਸੈਮਸੰਗ